ਇਹਨ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਵਰੋਸਾਏ 40 ਮੁਕਤਿਆਂ ਦਾ ਦਿਨ ਜੁੜਿਆ ਹੋਇਆ, 40 ਮੁਕਤਿਆਂ ਦੀ ਸ਼ਹੀਦੀ ਦਾ ਦਿਨ ਜੁੜਿਆ ਹੋਇਆ ਹੈ। ਉਹਨਾਂ 40 ਮੁਕਤਿਆਂ ਨੂੰ ਜਿਨ੍ਹਾਂ ਨੂੰ ਆਪਾਂ ਅਰਦਾਸ ਵਿਚ ਨਿਤਾ ਪ੍ਰਤੀ ਯਾਦ ਕਰਦੇ ਹਾਂ, ਅਰਦਾਸ ਵਿਚ ਜਿਨ੍ਹਾਂ ਦਾ ਨਿਤਾ ਪ੍ਰਤੀ ਧਿਆਨ ਧਾਰਦੇ ਹਾਂ ਕਿ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, 40 ਮੁਕਤੇ ਉਹੀ ਨੇ ਜਿਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਖਿਦਰਾਣੇ ਦੀ ਢਾਬ ਤੇ ਵਜ਼ੀਰ ਖਾਂ ਦੀਆਂ ਫੌਜਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ 40 ਮੁਕਤਿਆਂ ਨੂੰ ਆਪਾਂ ਨਿਤਾ ਪ੍ਰਤੀ ਯਾਦ ਕਰਦੇ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ 40 ਮੁਕਤਿਆਂ ਪ੍ਰਥਾਏ ਆਪਣੀ ਬਾਣੀ ਸਰਬਲੋ ਪ੍ਰਕਾਸ਼ ਗ੍ਰੰਥ ਵਿਚ ਬਚਨ ਲਿਖੇ ਨੇ, ਜਿੱਥੇ ਮਹਾਰਾਜ ਜੀ ਕਹਿੰਦੇ 40 ਨਰ ਇਹ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ। ਇਹ ਜਿਹੜੇ 40 ਸਿੰਘ ਨੇ, 40 ਮੁਕਤੇ ਨੇ, ਇਹ ਖਾਲਸੇ ਦਾ ਬੀਜ ਮੈਂ ਮਹਾਰਾਜ ਗੁਰੂ ਕਲਗੀਧਰ ਕਹਿੰਦੇ ਸੱਚਖੰਡ ਚ ਰੱਖਿਆ ਪਿਆ। ਹੁਣ ਫਸਲ ਨਸ਼ਟ ਵੀ ਹੋ ਜਾਵੇ, ਬੀਜ ਪਿਆ ਹੋਵੇ ਤੇ ਦੁਬਾਰਾ ਬੀਜਿਆ ਜਾ ਸਕਦਾ ਹੈ। ਇਸ ਕਰਕੇ ਕਹਿੰਦੇ ਮੈਂ ਖਾਲਸੇ ਪੰਥ ਦਾ ਜਿਹੜਾ ਬੀਜ ਹੈ ਨਾ, 40 ਸਿੰਘ 40 ਮੁਕਤੇ ਉਹ ਸੱਚਖੰਡ ਦੇ ਵਿਚ ਰੱਖੇ ਹੋਏ ਨੇ। ਜਦੋਂ ਮੇਰੇ ਪੰਥ ਤੇ ਕਿਸੇ ਪ੍ਰਕਾਰ ਦੀ ਵਿਪਤਾ ਪੈਂਦੀ ਨਾ, 40 ਚੋਂ ਇਕ ਨੂੰ ਭੇਜ ਦਿੰਦਾ ਜਿਹੜਾ ਜਾ ਕੇ ਪੰਥ ਦੀ ਚੜ੍ਹਦੀ ਕਲਾ ਕਰਦਾ ਤੇ ਮੁੜ ਕੇ ਫਿਰ ਵਾਪਸ ਉਹਨਾਂ 40 ਵਿਚ ਰਲ ਜਾਂਦਾ। ਉਹ 40 ਸਿੰਘ ਜਿਉਂ ਦੇ ਤਿਉਂ, 40 ਮੁਕਤੇ ਜਿਉਂ ਦੇ ਤਿਉਂ ਸੱਚਖੰਡ ਵਿਚ ਬਣੇ ਰਹਿੰਦੇ ਹਨ। ਮਹਾਰਾਜ ਜੀ ਕਹਿੰਦੇ ਬੀਜ ਹੈ ਖਾਲਸੇ ਪੰਥ ਦਾ, ਮਤਾ ਕਿਸੇ ਦੇ ਮਨ ਵਿਚ ਭਰਮ ਹੋਵੇ, ਸੰਦੇਹ ਹੋਵੇ ਕਿ ਪੰਥ ਮਿਟ ਜਾਏਗਾ, ਇਹ ਪੰਥ ਖਤਮ ਹੋ ਜਾਏਗਾ, ਕਹਿੰਦੇ ਬਈ ਫਿਕਰ ਨਾ ਕਰੋ, ਇਹ ਪੰਥ ਖਤਮ ਨਹੀਂ ਹੋਣਾ, ਕਿਉਂਕਿ ਮੈਂ ਇਸ ਪੰਥ ਦਾ ਬੀਜ ਇਹਨਾਂ 40 ਮੁਕਤਿਆਂ ਦੇ ਰੂਪ ਦੇ ਵਿਚ ਆਪਣੇ ਕੋਲ ਸਾਂਭ ਕੇ ਰੱਖਿਆ ਹੋਇਆ। ਵੈਸੇ ਖਾਲਸਾ ਜੀ ਇਹ ਜਿਹੜਾ ਜੰਗ ਹੈ ਸ੍ਰੀ ਮੁਕਤਸਰ ਸਾਹਿਬ ਦਾ, ਇਹ ਵਿਸਾਖ ਦੇ ਮਹੀਨੇ ਵਿਚ ਹੋਇਆ। ਵਿਸਾਖ ਦੇ ਮਹੀਨੇ ਵਿਚ ਗਰਮੀ ਹੁੰਦੀ ਹੈ, ਖਾਲਸਾ 40 ਮੁਕਤਿਆਂ ਦਾ ਦਿਨ ਮਨਾਉਣ ਵਾਸਤੇ ਜਦੋਂ ਸ੍ਰੀ ਮੁਕਤਸਰ ਸਾਹਿਬ ਜਾਇਆ ਕਰਦਾ ਸੀ ਤੇ ਸਿੰਘਾਂ ਨੂੰ ਪਾਣੀ ਦੀ ਬੜੀ ਦਿੱਕਤ ਆਉਂਦੀ ਸੀ, ਕਿਉਂਕਿ ਇਸ ਇਲਾਕੇ ਚ ਪਾਣੀ ਨਹੀਂ ਸੀ ਹੁੰਦਾ। ਇਹ ਤਾਂ ਦਸਵੇਂ ਪਾਤਸ਼ਾਹ ਦੇ ਬਚਨ ਹੋਏ, ਮਹਾਰਾਜ ਜੀ ਨੇ ਬਚਨ ਕਿਹਾ ਮੇਰਾ ਇਹ ਮਾਲਵਾ ਹੈ, ਇੱਥੇ ਨਦੀਆਂ ਵਹਿਣਗੀਆਂ। ਹੁਣ ਅੱਜ ਉਸ ਇਲਾਕੇ ਵਿਚ ਨਦੀਆਂ ਵੀ ਵਹਿ ਰਹੀਆਂ ਨੇ, ਪਾਣੀ ਦੀ ਕਮੀ ਕੋਈ ਨਹੀਂ। ਪਰ ਜਿਸ ਸਮੇਂ ਸਿੰਘ 40 ਮੁਕਤਿਆਂ ਦਾ ਦਿਨ ਮਨਾਉਣ ਵਾਸਤੇ ਜਾਂਦੇ ਸੀ, 40 ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ ਵਾਸਤੇ, ਉਸ ਸਮੇਂ ਗਰਮੀ ਦੇ ਦਿਨ ਹੋਣ ਕਰਕੇ ਗਰਮੀਆਂ ਵਿਚ ਸੁਭਾਵਕ ਹੈ ਪਾਣੀ ਜ਼ਿਆਦਾ ਲੱਗਦਾ, ਇਸ਼ਨਾਨ ਪਾਉਣ ਵਾਸਤੇ ਵੀ ਪਾਣੀ ਦੁੱਗਣਾ ਚਾਹੀਦਾ, ਛਕਣ ਛਕਾਉਣ ਵਾਸਤੇ ਵੀ ਚਾਹੀਦਾ। ਤੋ ਸਿੰਘਾਂ ਨੇ ਗੁਰਮਤਾ ਕੀਤਾ ਕਿ ਆਪਾਂ ਇਹ ਜਿਹੜਾ ਦਿਨ ਹੈ ਸਰਦੀਆਂ ਦੇ ਦਿਨਾਂ ਚ ਮਨਾਇਆ ਕਰੀਏ। ਤੋ ਇਸ ਗੁਰਮਤੇ ਤੇ ਮੋਹਰ ਲੱਗੀ ਖਾਲਸੇ ਦੀ ਕਿ ਆਪਾਂ ਇਹ ਦਿਨ ਮਾਘੀ ਦੀ ਸੰਕ੍ਰਾਂਤ ਵਾਲੇ ਦਿਨ ਸ੍ਰੀ ਮੁਕਤਸਰ ਸਾਹਿਬ ਮਨਾਇਆ ਕਰੀਏ, ਕਿਉਂਕਿ ਉਦੋਂ ਸਰਦੀਆਂ ਦੇ ਦਿਨ ਹੁੰਦੇ ਨੇ ਔਰ ਪਾਣੀ ਦੀ ਘਾਟ ਵੀ ਜਿਹੜੀ ਹੈ ਉਹ ਜ਼ਿਆਦਾ ਮਹਿਸੂਸ ਨਹੀਂ ਹੋਵੇਗੀ। ਤੋ ਫਿਰ ਖਾਲਸੇ ਦੇ ਗੁਰਮਤੇ ਦੇ ਨਾਲ ਅੱਜ ਦੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਇਹ ਮਾਘੀ ਦਾ ਜੋੜ ਮੇਲਾ ਜਿਹੜਾ ਉਹਨਾਂ 40 ਮੁਕਤਿਆਂ ਦਾ ਸ਼ਹੀਦੀ ਦਿਨ ਹੈ, ਉਹ ਅੱਜ ਦੇ ਦਿਨ ਮਨਾਇਆ ਜਾਂਦਾ। ਇਹਦੇ ਬਾਰੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿਚ ਇਤਿਹਾਸ ਲਿਖਿਆ ਕਿ ਮਾਝੇ ਤੋਂ ਸਿੰਘ ਆਏ ਇਕੱਠੇ ਹੋ ਕੇ, ਉਥੋਂ ਦੀ ਕੁਝ ਸੰਗਤ ਆਈ ਇਕੱਠੀ ਹੋ ਕੇ, ਉਨ੍ਹਾਂ ਨੇ ਦਸਵੇਂ ਪਾਤਸ਼ਾਹ ਜੀ ਨੂੰ ਆ ਕੇ ਮੁਲਾਕਾਤ ਕੀਤੀ, ਮਿਲਾਪ ਕੀਤਾ ਇੱਥੇ ਮਾਲਵੇ ਦੇ ਇਲਾਕੇ ਚ। ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗੇ ਜੀ ਤੁਸੀਂ ਇਹ ਜੰਗ ਯੁੱਧ ਛੱਡ ਦਿਓ, ਬੜੇ ਜੰਗ ਲੜ ਲਏ ਨੇ, ਹੁਣ ਇਹ ਜੰਗ ਯੁੱਧ ਤਿਆਗ ਦਿਓ। ਕਲਗੀਧਰ ਜੀ ਕਹਿੰਦੇ ਬਈ ਅਸੀਂ ਆਪ ਤਾਂ ਪਹਿਲ ਕਦੇ ਕੀਤੀ ਨਹੀਂ, ਕਿਸੇ ਤੇ ਆਪ ਹਮਲਾ ਨਹੀਂ ਕੀਤਾ, ਪਰ ਜੇ ਕੋਈ ਚੜ ਕੇ ਆਉਂਦਾ ਫਿਰ ਤਾਂ ਜਵਾਬ ਦੇਣਾ ਹੀ ਪਏਗਾ ਨਾ। फिर तो जंग लड़ना ही पड़ेगा। कह लगे जी जे तुसी जंग नहीं छड़ोगे तो असी तुहाडा साथ नहीं दे सकना। हाँ जे दुश्मन चढ़ के आउंदा तो उहदे वास्ते साडे कोल बंदोबस्त है, असी तुहाडी बादशाह औरंगजेब दे नाल संधि करा दिंदे आ। औरंगजेब दे नाल इधर वजीर खां है सूबा सरहंद, इहदे नाल तुहाडी मुलाकात करा के तुहाडी संधि करा दिंदे आ, फिर तुहाडा मिलाप हो जाएगा, वह भी हमला नहीं करनगे। जदों इन्हां ने यह गल कही गुरु कलगीधर पातशाह जी महाराज जी वीर रस विच आ गए। महाराज जी कहदे अज तुसी साडा इन्हां नाल मिलाप कराण आ गए हो, जदों इसे सूबे सरहंद ने साढ़े सत साल ते नौ साल के बच्चों नूं शहीद किया उस वेले तुसी किथे सी, उदों क्यों नहीं तुसी जाके सूबे सरहंद नूं रोकिया जे तुहाडी सूबा सरहंद इन्नी मनदा है, उदों क्यों ना उहदे कोल गए। औरंगजेब नूं उदों जाके तुसी क्यों ना मिले जदों उन्होंने साडे पिता गुरु तेग बहादुर साहब नूं शहीद किया। अज तुसी साडी उन्हां नाल संधि कराना चाहते हो जिन्हां ने साडे सैकड़े सिंह शहीद किए, साडा सारा परिवार शहीद कर दिता, उन्हां नाल साडा मिलाप कराना चाहते हो। कहण लगे जी फिर असी तुहाडा साथ नहीं देना जे तुसी ये जंग युद्ध ना छड्डे। महाराज जी कहिंदे जले जाओ, असी तुहानू कहिंदे भी नहीं साथ दिओ। कहिंदे जी असी चले जाने। महाराज कहिंदे बदावा लिख के दे के जाओ कि तुसी साडे गुरु नहीं, असी तुहाडे सिख नहीं। इन्हां ने उस वेले माझे दे कुछ सिखां ने रल के सतगुरां नूं बदावा लिख के दे दिता। जदों ये बदावा लिख के दे के वापस मुड़े तो उधरों भाई मां सिंह होनी माई भागो की अगवाई दे विच चबाल तो चले हुए वह इन्हां नूं मिल पए। ये सारे पंच नंबरदार सी माझे दे इलाके दे, कहिंदे कित्थे चले हो? कहिंदे गुरु की सिखी छड्ड के चले। इन्हां ने आख्या भी तुसी तां बड़ा माड़ा काम करके चले हो, कलगीधर दा साथ छड के चले हो, माझे दी सिखी तोड़ के चले हो। इन्हां चाली सिंघां ने उस वक्त माई भागो भी नाल सी, इकट्ठे हो के गुरु कलगीधर जी वल चल पए ते महाराज जी खिदराने दी ढाब दे कोल पहुंचे सन ते ए सिंघ भी नेड़े आए ते इन्ने नूं पिछों वजीर खां सूबे सरहंद दी फौज आ गई चढ़ के सतगुरु गुरु कलगीधर ते हमला करन वास्ते। जदों इधरों वजीर खां दी फौज आई, सिंघां ने गुरबता सोधिया कि सतगुरां कोल जाण दी बजाए पहला इत्थे ही जंग दे मैदान विच वजीर खां नाल लड़के नूं पापी नूं वापस मोड़ीए। चाली सिंघां ने उह जिहड़ी खिदराने दी ढाब सी उहदे ते कब्जा कर लिया। इत्थे ढाब सी, बरसातां दा पानी इकट्ठा हो जांदा सी, इलाका पानी इत्थों ही वरतदा सी। उत्थे सिंघां ने आ के ढाब रोक लई ते कुछ कपड़े वस्त्र सन सिंघां जो झाड़ां ते पा दिते, जिथे अजकल गुरद्वारा तंबू साहब है उत्थे झाड़ां दे उत्ते अपने कपड़े वस्त्र पा दिते। वजीर खां नूं भुलेखा पाउण वास्ते भी सिंघां ने इधर डेरे किए हुए ने। वजीर खां उस पासे गया, इधरों सिंघां ने पिछले पासों पासों हमला कर दिता। इहो जे जोर दा हमला किया कि वजीर खां दीआं सते सुधां भुल गईआं। उधरों कलगीधर पातशाह टिब्बी साहब ते खड़े सन, मुक्तसर साहब सरोवर दे आले दुआले तकरीबन चार स्थान ने। एक वड्डा दरबार साहब है, एक शहीद गंज है जिथे चाली सिंघां दा संस्कार होया, ते एक तंबू साहब स्थान है, एक टिब्बी साहब स्थान है। तो महाराज जी टिब्बी ते खलोते पुछदे ने बई कौन लड़ रहा उधर दुश्मनां नाल? सिखां ने आख्या महाराज माझे दे सिख ने, उही जापदे ने। कलगीधर ने भी उत्थों टिब्बी तो तीर चलाए, बैरियां दीआं छातियां परोईआं। आखिरकार वजीर खां नूं अपनी फौज लैके वापस मुड़ना पिया, पर इस जंग विच लड़दिआं लड़दिआं चाली सिंघ शहीदी दा जाम प्राप्त कर गए, शहादत दा जाम प्राप्त कर गए। उधरों गुरु कलगीधर पातशाह जी जदों खिदराने दी ढाब वल आए ना मुआयना करन वास्ते जंग दे मैदान दा, वेख्या कि खिदराने दी ढाब तो जिन्ने जिन्ने कदम वध के सिंह लड़ के शहीद होए सन उन्हां दे कदमां नूं गिणदे ने, ते जिन्ने कदम वध के कोई लड़ के शहीद होया वेख के दसवें पातशाह उन्हां सिंघां नूं खिताब दिंदे ने। जे कोई दो कदम वध के लड़िया ते कहिंदे मेरा 2000 जरनैल है, جے کوئی پانچ قدم ود کے لڑیا ہے تے کہہ دے میرا پانچ ہزار ہی جرنیل ہے، جے کوئی دس قدم ود کے لڑیا ہے تے کہہ دے میرا دس ہزار ہی جرنیل ہے۔ ایدا سنگھاں نوں وردان تے کھلتاں بخش کردیاں کردیاں ستگرو جی بھائی ماہ سنگھ کول پہنچے ہن۔ بھائی ماہ سنگھ دے شریر چوں ہالے پران نہیں سن نکلے، ہالے سسکیاں لے رہے سی، زخمی حالت وچ سن، مانو گرو کلگی دھر دی اڈیک کر رہے سن۔ اینے نوں دسمے پاتشاہ کول آئے، ماہ سنگھ دے ساہ چلدے ویکھے، ماہ سنگھ دا سر اپنے گوڈے تے رکھ لیا، اپنے پائے ہوئے گل چ پلو دے نال ماہ سنگھ دا چہرہ پونجیا، آخیا ماہ سنگھ تو بڑی بہادری نال لڑیا، تو بڑی دلیری نال لڑیا، منگ کی چاہیے؟ جے تینوں اس لوک دا راج چاہیے تے وہ بھی دیڑ نوں تیار ہاں، جے پرلوک دا راج چاہیے تے وہ بھی دیڑ نوں تیار ہاں، جے عمر دراز منگنا چاہنا تے تینوں عمر بھی دیڑ نوں تیار ہاں، منگ کی چاہیے؟ پر بھائی ماہ سنگھ نے اپنے واسطے کچھ نہیں منگیا، ہاتھ جوڑے تے آخیا باجا والے پریتما ٹٹی گنڈ لو، کرپا کرو ساڈی ٹٹی گنڈ لو، جیڑا بداوا ساڈے ماجے دے سکھ تہانوں لکھ کے دے گئے سن وہ بداوا آپ جی کرپا کر کے میرے نیتراں دے سامنے پاڑ دیو، تا جو میں تسلی نال اس نشچے نال اپنا شریر تیاگ سکا کہ ماجے دی ٹٹی ہوئی آپ جی نے کرپا کر کے گنڈ لئی ہے۔ کلگیتر پاتشاہ کہن لگے بھائی ماہ سنگھ ہور کچھ مانگ لے؟ کہدا نہیں پاتشاہ، یہی منگ ہے، کرپا کر کے آپ جی ساڈی یہ منگ پوری کر لو۔ مہاراج جی کہندے ماہ سنگھ ماجے دی سکھی تو رکھ بکھائی جویں مالوے دی سکھی دان سنگھ نے رکھی ہے، ایدا ماجے دی سکھی تو رکھ بکھائی ہے۔ کہندے بھائی ماہ سنگھ دا نیتر کھلے ہوئے، ہاتھ جڑے ہوئے، سر گوڈے تے ہے دسویں پاتشاہ دے۔ مہاراج جی کہندے آ ویخ ماہ سنگھ، میں بداوا اپنے کمر کسے چ سانب کے رکھیا سی، میرے من چ یقین سی کہ میرے سنگھ سور بیر بہادر یودے واپس مڑ کے آن گے اور آ کے اپنی ٹٹی گنڈن گے۔ کہن لگے اسی او بداوا سانب کے رکھیا سی۔ کہندے آ لے نیتراں دے سامنے او بداوا پاڑیا تے ماجے دے سکھاں دی ٹٹی گرو کلگیتر پاتشاہ نے گنڈ لئی، ٹوٹی گنڈن ہار گوپال سرب جیاں آپے پرتپال، گریبن واگ سچی پاتشاہ جی مہاراج جی نے ٹٹی گنڈ لئی، اس پرکار نال بداوا پاڑ دتا تو بھائی ماہ سنگھ جی نے اپنا شریر سرخرو ہو کے تیاگیا۔ چالی سنگھاں دا انتم سنسکار کرن تو پرنت مہاراج جی کھدرانے دی ٹاب دے کول آئے تے آکھیا ایتھے ایک نہیں دو نہیں، میرے چالی سنگھ لڑ کے مکت ہوئے نے، میرے چالی سنگھ ایتھے چالی مکتے بنے نے، اس کر کے اج تو بعد اے جڑا سروور ہے اے مکت سر ہے، اے مکتی دا سروور ہے، جڑا کوئی مائی بھائی اس سروور چا کے اشنان کرے گا انہوں مکتی دا دان پراپت ہوئے گا۔ انہوں مکتی دا دان پراپت ہوئے گا، اے مکتی دا سر ہے۔ اس کر کے اس دن تو بعد کھدرانے دی ٹاب دا نام بدل کے گرو کلگیتر پاتشاہ نے اس پاون سروور دا نام سری مکتسر صاحب رکھے ہے۔ او دن آج دے دن سری مکتسر صاحب دی ترتی دے اتے ہزاراں تے لکھاں دی گنتی وچ پنتھ اکتر ہو کے مناؤندا ہے تے جتھے جتھے بھی مائی بھائی گرسکھ بیٹھے نے انہاں چالی مکتیاں نو یاد کر کے انہاں دی شہیدی نو نمن کر دے رہے، اج نمسکار ہے انہاں سموہ شہیداں نو، انہاں چالی مکتیاں نو جنہاں نو آپا ارداس وچ دوویں سمے سویرے بھی شام نو بھی جدوں بھی ارداس کردے ہاں تاں انہاں چالی مکتیاں دا دھیان دھاردے ہاں، انہاں سموہ چالی مکتیاں نو نمسکار ہے، نمن ہے۔ اج ماگ دی سکران دا دہاڑا بھی ہے تے ماگ دے مہینے دوارا جگت گرو شری گرو ارجن دیو صاحب جی نے بارہواں ماج دی پوتر امرت باعی اپدیش دتا ہے، ماگ مجن سنگ سادھوا توڑی کر اشنان، ہر کا نام تیائے سن، سبنا نو کردان۔ لوگ اج مکر سکرانتی مناؤندے نے، ਤੇ ਮਕਰ ਸੰਕ੍ਰਾਂਤੀ ਵਾਲੇ ਦਿਨ ਇਲਾਹਾਬਾਦ ਦੇ ਸੰਗਮ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ। ਕਹਿੰਦੇ ਜੀ ਅੱਜ ਦੇ ਦਿਨ ਨਹਾਉਣ ਦਾ ਬੜਾ ਵੱਡਾ ਮਹਾਤਮ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਿੱਖੋ ਤੁਸੀਂ ਵੀ ਇਸ਼ਨਾਨ ਕਰੋ, ਇਸ ਮਾਘ ਦੇ ਮਹੀਨੇ ਵਿੱਚ ਤੁਸੀਂ ਵੀ ਇਸ਼ਨਾਨ ਕਰੋ, ਪਰ ਤੁਸੀਂ ਸਾਧੂ ਜਨਾਂ ਦੀ ਸੰਗਤ ਦਾ ਮੱਜਣ ਕਰਨਾ ਹੈ। ਮਾਘ ਮੱਜਣ ਸੰਗ ਸਾਧੂ ਆ, ਸਾਧੂਆਂ ਦਾ ਸੰਗ ਕਰਕੇ ਜਿਹੜੇ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਸਾਧੂ ਮਹਾਤਮਾ ਨੇ, ਕਿਹੜੇ ਸਾਧੂ? ਸਾਧ ਨਾਮ ਜਾ ਕੇ ਨਿਰਮਲ ਕਰਮ, ਉਹ ਸਾਧੂ ਜਿਨ੍ਹਾਂ ਦੇ ਨਿਰਮਲ ਕਰਮ ਹਨ, ਪਵਿੱਤਰ ਕਰਮ ਹਨ, ਉਹਨਾਂ ਸਾਧੂਆਂ ਦੀ ਸੰਗਤ ਕਰਕੇ, ਉਹਨਾਂ ਸਾਧੂਆਂ ਦੇ ਸੰਗ ਵਿੱਚ ਜਾ ਕੇ ਉਹਨਾਂ ਦੇ ਚਰਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰ, ਧੂੜੀ ਕਰ ਇਸ਼ਨਾਨ। ਇੱਕ ਤਾਂ ਉਹਨਾਂ ਦੀ ਸੰਗਤ ਵਿੱਚ ਸੰਗਤ ਦਾ ਇਸ਼ਨਾਨ ਕਰ। ਆ ਹੁਣ ਤੁਸੀਂ ਸਾਧ ਸੰਗਤ ਕਰ ਰਹੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰ ਰਹੇ ਹੋ। ਖਾਲਸਾ ਜੀ, ਇਹ ਸਤਿਗੁਰਾਂ ਦੀ ਸੰਗਤ ਦਾ ਇਸ਼ਨਾਨ ਹੈ, ਇਹ ਗੁਰੂ ਕੀ ਸੰਗਤ ਦਾ ਇਸ਼ਨਾਨ ਹੈ। ਔਰ ਫਿਰ ਮਹਾਂਪੁਰਖਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਕਰਨਾ ਹੈ, ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਕਰਕੇ ਧਿਆਉਣਾ, ਰਸਨਾ ਕਰਕੇ ਜਪਣਾ ਵਾਹਿਗੁਰੂ, ਔਰ ਕੰਨਾਂ ਦੁਆਰਾ ਸੁਣਨਾ ਹੈ ਵਾਹਿਗੁਰੂ। ਰਸਨਾ ਨਾਲ ਵਾਹਿਗੁਰੂ ਕਹਿਣਾ, ਔਰ ਕੰਨਾਂ ਨਾਲ ਸੁਣਨਾ, ਹਰ ਕਾ ਨਾਮ ਧਿਆਏ ਸੁਣ, ਕੰਨਾਂ ਨਾਲ ਸੁਣਨਾ ਹੈ, ਔਰ ਸਭਨਾਂ ਨੂੰ ਕਰਦਾਨ, ਸਭ ਨੂੰ ਦਾਨ ਕਰਨ ਦੀ ਬਿਰਤੀ ਰੱਖਣੀ ਹੈ। ਖਾਲਸੇ ਨੇ ਆਪਣੇ ਅੰਦਰ ਦਇਆ ਦਾ ਸੁਭਾਵ ਬਣਾ ਕੇ ਰੱਖਣਾ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, 68 ਤੀਰਥਾਂ ਦੇ ਇਸ਼ਨਾਨ ਤੇ ਪੁੰਨ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ। ਭਾਈ ਜਿਹੜੇ ਕਿਸੇ ਜੀਵ ਤੇ ਦਇਆ ਕਰਦੇ ਔਰ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਉਹਨਾਂ ਦੇ ਜਨਮਾਂ ਕਰਮਾਂ ਦੀ ਮੈਲ ਉਤਰ ਜਾਂਦੀ ਹੈ, ਉਹਨਾਂ ਦੇ ਹਿਰਦੇ ਵਿੱਚੋਂ ਗੁਮਾਨ ਚਲਿਆ ਜਾਂਦਾ ਹੈ। ਸੱਚ ਦੇ ਮਾਰਗ ਤੇ ਚਲਦਿਆਂ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਇਸ ਸੱਚ ਦੇ ਰਾਹ ਤੇ ਚਲਦਿਆਂ ਹੋਇਆਂ ਸਾਰਾ ਜਹਾਨ ਉਹਨਾਂ ਦੀ ਉਸਤਤ ਕਰਦਾ ਹੈ, ਉਹਨਾਂ ਦਾ ਸੁਜਸ ਕਰਦਾ ਹੈ। ਜਿਵੇਂ ਮਹਾਰਾਜ ਜੀ ਕਹਿੰਦੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ, ਸੱਚ ਦੇ ਮਾਰਗ ਦੇ ਪੰਥੀ ਨੇ, ਸਾਰਾ ਜਹਾਨ ਉਹਨਾਂ ਦੀ ਉਸਤਤ ਕਰਦਾ ਹੈ। ਮਾਘ ਦੇ ਮਹੀਨੇ ਵਿੱਚ ਉਹੀ ਪਵਿੱਤਰ ਨੇ, ਉਹੀ ਪਾਵਨ ਨੇ, ਉਹੀ ਸੁੱਚੇ ਨੇ। ਮਾਘ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਤੇ ਪੂਰਾ ਗੁਰੂ ਮਿਹਰ ਦੀ ਦਇਆ ਵਿੱਚ ਆ ਕੇ ਮਿਹਰਬਾਨ ਹੁੰਦਾ ਹੈ। ਖਾਲਸਾ ਜੀ, ਅੱਜ ਮਾਘ ਦੇ ਮਹੀਨੇ ਦੁਆਰਾ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪਵਿੱਤਰ ਉਪਦੇਸ਼ ਦਿੱਤਾ ਹੈ। ਤੋ ਇਸ ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤਾ ਹੈ ਵੀ ਸਾਡੇ ਹਿਰਦਿਆਂ ਵਿੱਚ ਵਸੇ, ਆਓ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ, ਬ੍ਰਹਮ ਗਿਆਨ ਦੀ ਕਥਾ ਸਰਵਣ ਕਰਾ ਰਹੇ ਨੇ, ਆਤਮ ਨਿਰਣਾ ਕਰਕੇ ਸਰਵਣ ਕਰਾ ਰਹੇ ਨੇ। 6 ਪ੍ਰਮਾਣਾਂ ਦੀ ਗੱਲ ਭਾਈ ਦਇਆ ਸਿੰਘ ਜੀ ਨੇ ਕੱਲ ਦੀ ਕਥਾ ਵਿੱਚ ਕੀਤੀ ਸੀ ਕਿ 6 ਪ੍ਰਕਾਰ ਦੇ ਉਹਨਾਂ ਪ੍ਰਮਾਣਾਂ ਨਾਲ ਆਤਮਾ ਦਾ ਨਿਰਣਾ ਹੋ ਜਾਂਦਾ ਹੈ, ਬ੍ਰਹਮ ਦਾ ਨਿਰਣਾ ਹੋ ਜਾਂਦਾ ਕਿ ਬ੍ਰਹਮ ਹੈ। ਜੈਸੇ ਸ਼ਬਦ ਪ੍ਰਮਾਣ ਹੈ, ਸ਼ਬਦ ਪ੍ਰਮਾਣ ਦੇ ਨਾਲ ਫਿਰ ਅੱਗੇ ਅਰਥਾਪਤੀ ਪ੍ਰਮਾਣ ਹੈ, ਪ੍ਰਤੱਖ ਪ੍ਰਮਾਣ ਹੈ। ਇਹ 6 ਪ੍ਰਕਾਰ ਦੇ ਪ੍ਰਮਾਣਾਂ ਦਾ ਜ਼ਿਕਰ ਆਪ ਜੀ ਨੇ ਕੱਲ ਦੀ ਕਥਾ ਵਿੱਚ ਸਰਵਣ ਕੀਤਾ ਹੈ। ਉੱਥੇ 3 ਪ੍ਰਕਾਰ ਦੇ ਭੇਦ, ਸਜਾਤੀ, ਵਿਜਾਤੀ ਤੇ ਸਵਗਤ ਭੇਦ ਬਾਰੇ ਵੀ ਭਾਈ ਸਾਹਿਬ ਨੇ ਦੱਸਿਆ ਕਿ ਇਹ ਜਿਹੜੇ 3 ਭੇਦ ਨੇ ਪ੍ਰਮਾਤਮਾ ਵਿੱਚ ਲਾਗੂ ਨਹੀਂ ਹੁੰਦੇ, ਕਿਉਂਕਿ ਪ੍ਰਮਾਤਮਾ ਇੱਕ ਹੈ। ਇੱਕ ਮਨੁੱਖ ਵਰਗੇ ਹੋਰ ਮਨੁੱਖ ਹੁੰਦੇ ਨੇ, ਸਜਾਤੀ ਭੇਦ ਹੈ। ਇੱਕ ਮਨੁੱਖ ਹੈ, ਦੂਜਾ ਪਸ਼ੂ ਜਾਨਵਰ ਹੈ, ਇਹ ਵਿਜਾਤੀ ਭੇਦ ਹੈ। ਸਵਗਤ ਭੇਦ, ਇੱਕੋ ਸਰੀਰ ਦੇ ਵਿੱਚ ਵੱਖੋ ਵੱਖਰੇ ਭੇਦ ਹੋਣੇ, ਅੱਖਾਂ ਨੇ, ਹੱਥ ਨੇ, ਪੈਰ ਨੇ, ਇਹ ਸਵਗਤ ਭੇਦ ਹੈ। ਪਰ ਇੱਕ ਪ੍ਰਮਾਤਮਾ ਵਰਗਾ ਕੋਈ ਦੂਸਰਾ ਪ੍ਰਮਾਤਮਾ ਨਹੀਂ, ਇਸ ਕਰਕੇ ਉਹਦੇ ਦਾ ਸੁਜਾਤੀ ਭੇਦ ਵੀ ਨਹੀਂ ਹੈ। ਇੱਕ ਪ੍ਰਮਾਤਮਾ ਤੋਂ ਉਲਟ ਕੋਈ ਦੂਜੀ ਸ਼ਕਤੀ ਨਹੀਂ, ਇਸ ਕਰਕੇ ਉਹਦਾ ਵਿਜਾਤੀ ਭੇਦ ਵੀ ਨਹੀਂ ਹੈ। ਸਵਗਤ ਭੇਦ ਵੀ ਨਹੀਂ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨਿਰਾਕਾਰ ਸਵਰੂਪ ਵਿੱਚ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਛ ਵਾਲੀ ਅਵਸਥਾ ਦਾ ਧਾਰ ਨਹੀਂ ਹੈ। ਚਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਇਸ ਕਰਕੇ ਉਹਦਾ ਸਵਗਤ ਭੇਦ ਵੀ ਨਹੀਂ ਹੈ ਕਿ ਕਿਹਾ ਜਾ ਸਕੇ ਪ੍ਰਮਾਤਮਾ ਦੀਆਂ ਅੱਖਾਂ ਨੇ, ਇਹ ਕੰਨ ਨੇ, ਹੱਥ ਨੇ, ਪੈਰ ਨੇ, ਐਸਾ ਵੀ ਨਹੀਂ ਹੈ। ਉਹ ਕੇਵਲ ਨਿਰਾਕਾਰ ਸਵਰੂਪ ਹੈ, ऐसा वाहिगुरु परमेश्वर का स्वरूप है। ये उपदेश भाई दया सिंह ने दिता। हुण अगला प्रसंग 49वां प्रसंग प्रारंभ हो रहा है। आओ मन बिरतियां एकाग्र करके ये पावन कथा सरवण करिए। गुरु साहब दे चरणा दा ध्यान अपने हिरदे च धारण करदे होए आखिए जी सतनाम
श्री वाहे गुरु साहिब जी।
सतनाम
श्री वाहे गुरु साहिब जी। दोएरा विषय प्रमाणन को बयो कयो अक्षय स्वरूप।
भाई दया सिंह जी ने छे प्रकार दे प्रमाणा दी गल कीती भी छे प्रमाणा नाल आत्मा सिद्ध हो जांदी है। शब्द प्रमाण है, अर्थापति प्रमाण है, अतेजक प्रमाण है, प्रतख प्रमाण है। इन्हां प्रमाणा नाल आत्मा सिद्ध हो जांदी है। ते सिंघां ने सुन के बेनती कीती, कहण लगे भाई दया सिंह जी नाले तां कहिंदे ने भी परमात्मा जिहड़ा है, आत्मा जिहड़ी है, वह प्रमाणा का विषय नहीं है। वह अभिषय प्रमाण, प्रमाणा तो अभिषय है, उन्हू किसी प्रमाण नाल सिद्ध नहीं किया जा सकता। इदां कहा जांदा कि परमात्मा नू किसी प्रमाण नाल आपां सिद्ध नहीं कर सकते। वह प्रमाणा का विषय नहीं है, वह प्रमाणा तो अभिषय है। इस तरह कहा जांदा है
ये संसार पूजन करे सुन कै गाते अनूप।
तुसीं कहिंदे हो छे प्रकार दे प्रमाणा नाल परमात्मा दा स्वरूप सिद्ध हुंदा है, निर्णा हुंदा है। जदों ए संसा भाई दया सिंह कोल सिंघां ने कीता कि तुसीं कहिंदे हो प्रमाणा दे नाल सिद्ध हुंदा है, नाले कहिंदे ने वाहिगुरु परमात्मा नूं किसे प्रमाण नाल सिद्ध नहीं कर सकदे। वह किसे प्रमाण दा विषय नहीं है, इस तरह भी कहा जांदा है। ਇਹ ਸੰਸਾ ਜਦੋਂ ਸਿੰਘਾਂ ਨੇ ਭਾਈ ਦਇਆ ਸਿੰਘ ਜੀ ਕੋਲ ਕੀਤਾ ਤਾਂ ਭਾਈ ਦਇਆ ਸਿੰਘ ਜੀ ਨੇ ਇਹ ਸਾਰਾ ਸੰਸਾ ਸਿੰਘਾਂ ਦਾ ਸੁਣਿਆ ਹੈ।
ਚੋਪੇ ਸ਼ੰਕਾ ਕਰੀ ਖਾਲਸੇ ਜਵੈ।
ਖਾਲਸੇ ਨੇ ਜਦੋਂ ਇਸ ਪ੍ਰਕਾਰ ਦਾ ਸ਼ੰਕਾ ਕੀਤਾ, ਸੰਦੇਹ ਕੀਤਾ,
ਦਇਆ ਸਿੰਘ ਬੋਲੋ ਜੋ ਸਵੈ।
ਉਸ ਵਕਤ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਫਿਰ ਬੋਲੇ, ਸਿੰਘਾਂ ਦੇ ਇਸ ਸ਼ੰਕੇ ਦਾ ਜਵਾਬ ਦੇਣ ਵਾਸਤੇ ਬੋਲੇ,
ਵਿਦ ਮੁਖ ਸਿੱਤ ਅਨਿਆਇ ਬੇਵੇਤ।
ਜੀ ਦੋ ਪ੍ਰਕਾਰ ਦੀ, ਇੱਕ ਹੁੰਦੀ ਹੈ ਵਿਧੀ, ਵਿਧੀ ਪੱਖ ਦੁਆਰਾ ਵਰਣਨ ਕਰਨਾ, ਇੱਕ ਹੁੰਦਾ ਨਖੇਦ ਪੱਖ ਦੁਆਰਾ ਵਰਣਨ ਕਰਨਾ। ਭਾਈ ਦਇਆ ਸਿੰਘ ਜੀ ਕਹਿੰਦੇ ਵੀ ਜੇ ਵਿਧੀ ਮੁਖ ਦੁਆਰਾ ਜਣਾਉਣ ਵਾਸਤੇ ਗੱਲ ਕਰੀਏ ਤੇ ਫਿਰ ਬ੍ਰਹਮ ਬਾਰੇ ਜਿਹੜੇ ਇਹ ਵਿਸ਼ੇ ਸੰਕੇਤ ਕਰਕੇ ਕਹੇ ਨੇ ਛੇ ਪ੍ਰਕਾਰ ਦੇ ਪ੍ਰਮਾਣ, ਫਿਰ ਇਹਨਾਂ ਛੇ ਪ੍ਰਮਾਣਾਂ ਦਾ ਜ਼ਿਕਰ ਆਉਂਦਾ ਜੇ ਵਿਧੀ ਪੱਖ ਦੇ ਨਾਲ ਇਹਦਾ ਨਿਰਣਾ ਕਰੀਏ। ਵਿਧੀ ਪੱਖ ਪੂਰਵਕ ਢੰਗ ਦੇ ਨਾਲ ਜੇ ਇਹਦਾ ਨਿਰਣਾ ਕਰਕੇ ਸੁਣਾਈਏ ਫਿਰ ਤਾਂ ਕਹਿੰਦੇ ਪ੍ਰਮਾਤਮਾ ਨੂੰ ਇਹਨਾਂ ਛੇ ਪ੍ਰਮਾਣਾਂ ਦੇ ਨਾਲ ਸਿੱਧ ਕੀਤਾ ਜਾਂਦਾ ਹੈ।
ਕਯੋ ਬ੍ਰਹਮ ਕੋ ਵਿਸ਼ਾ ਸੰਕੇਤ,
ਕਹਿੰਦੇ ਉਸ ਬ੍ਰਹਮ ਦਾ ਜਿਹੜਾ ਵਿਸ਼ਾ ਹੈ ਉਹਦੇ ਵਾਸਤੇ ਫਿਰ ਇਹ ਸੰਕੇਤ ਕਹੇ ਨੇ, ਜਿਹੜੇ ਛੇ ਪ੍ਰਮਾਣ ਦੱਸੇ ਨੇ ਛੇ ਸੰਕੇਤ ਕਹੇ ਨੇ। ਜਦ ਉਸ ਬ੍ਰਹਮ ਦੇ ਬਾਰੇ ਵਿਧੀ ਪੱਖ ਦੇ ਨਾਲ ਢੰਗ ਦੇ ਨਾਲ ਨਿਰੂਪਣ ਕਰਨਾ ਹੈ।
ਨੇਤ ਨੇਤ ਕਰ ਨਿਖੇਦ ਪਛਾਣ,
ਤੇ ਜੇ ਕਹਿੰਦੇ ਵੀ ਨਿਖੇਦ ਰੂਪ ਦੇ ਵਿੱਚ ਬਿਆਨ ਕਰਨਾ, ਉੱਥੇ ਫਿਰ ਉਸ ਪ੍ਰਮਾਤਮਾ ਬਾਰੇ ਕਿਹਾ ਜਾਂਦਾ ਹੈ ਨਾ ਇਤੀ ਨਾ ਇਤੀ ਨਾ ਇਤੀ। ਨੇਤ ਨੇਤ ਜਿਸ ਵੇਦ ਬਤਾਮ ਹੈ, ਨੇਤ ਕਹਿੰਦੇ ਨੇ ਜਿਹਦਾ ਇੱਥੇ ਵੀ ਅੰਤ ਨਹੀਂ, ਇੱਥੇ ਵੀ ਅੰਤ ਨਹੀਂ, ਇੱਥੇ ਵੀ ਅੰਤ ਨਹੀਂ। ਇਤੀ ਦਾ ਮਤਲਬ ਹੁੰਦਾ ਐਂਡ, ਖਤਮ। ਨੇਤ ਦਾ ਮਤਲਬ ਹੁੰਦਾ ਜਿਹਦਾ ਇੱਥੇ ਐਂਡ ਨਹੀਂ ਹੈ, ਖਤਮ ਨਹੀਂ ਹੈ, ਜਿਹਦਾ ਇੱਥੇ ਅੰਤ ਨਹੀਂ, ਉਹਨੂੰ ਨੇਤ ਕਹਿੰਦੇ ਨੇ। ਕਹਿੰਦੇ ਇਹ ਜਿਹੜਾ ਪੱਖ ਪੇਸ਼ ਕਰਨਾ ਇਹਨੂੰ ਨਖੇਦ ਪੱਖ ਕਹਿੰਦੇ ਹਨ। ਇਹ ਨਖੇਦ ਪੱਖ ਦੁਆਰਾ ਵਰਣਨ ਕਰਨਾ ਹੈ।
ਤੋ ਪਰਮਾਨ ਕੋ ਵਿਸ਼ੈ ਨ ਜਾ,
ਇਹ ਨਖੇਦ ਪੱਖ ਦੁਆਰਾ ਵਰਣਨ ਕਰਨਾ ਹੋਵੇ ਬ੍ਰਹਮ ਦਾ ਤੇ ਫਿਰ ਉਹ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ, ਫਿਰ ਉਹਦੇ ਤੇ ਛੇਵੇਂ ਦੇ ਛੇਵੇਂ ਪ੍ਰਮਾਣ ਲਾਗੂ ਨਹੀਂ ਹੁੰਦੇ। ਜੇ ਵਿਧੀ ਪੱਖ ਦੇ ਢੰਗ ਨਾਲ ਨਿਰਣਾ ਕਰਨਾ ਹੋਵੇ ਪ੍ਰਮਾਤਮਾ ਹੈ ਫਿਰ ਤਾਂ ਛੇਵੇਂ ਪ੍ਰਮਾਣ ਕੰਮ ਆਉਂਦੇ ਨੇ, ਜਿਵੇਂ ਕੱਲ ਆਪਾਂ ਸੁਣਿਆ ਵੀ ਛੇ ਪ੍ਰਮਾਣਾਂ ਦੇ ਨਾਲ ਪ੍ਰਮਾਤਮਾ ਦਾ ਜਿਹੜਾ ਹੈ ਉਹ ਨਿਰਣਾ ਹੁੰਦਾ। ਪਰ ਜੇ ਨਖੇਦ ਪੱਖ ਦੇ ਦੁਆਰਾ ਵਰਣਨ ਕਰਨਾ ਵੀ ਉਹ ਪ੍ਰਮਾਤਮਾ ਨੇਤ ਹੀ ਨੇਤ ਹੈ, ਨੇਤ ਹੀ ਨੇਤ ਹੈ, ਏਦਾਂ ਵਰਣਨ ਕਰਨਾ ਤੇ ਫਿਰ ਖਾਲਸਾ ਜੀ ਜਿਹੜੇ 6 ਪ੍ਰਕਾਰ ਦੇ ਪ੍ਰਮਾਣ ਨੇ ਫਿਰ ਉਹਨਾਂ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ, ਫਿਰ ਉਹਨੂੰ ਇਹਨਾਂ ਪ੍ਰਮਾਣਾਂ ਦੇ ਨਾਲ ਆਪਾਂ ਸਿੱਧ ਨਹੀਂ ਕਰ ਸਕਦੇ।
ਜਿਮਨੇ ਵਿਸ਼ੇ ਸੁਣੋ ਦੇ ਸ਼ਰੂਨ,
ਕਿਵੇਂ ਪ੍ਰਮਾਣਾਂ ਦਾ ਵਿਸ਼ਾ ਨਹੀਂ ਹੈ, ਉਹ ਪ੍ਰਮਾਣਾਂ ਤੋਂ ਅਵਿਸ਼ੇ ਕਿਵੇਂ ਹੈ, ਕਿਵੇਂ ਇਹਨਾਂ 6 ਪ੍ਰਕਾਰ ਦੇ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ, ਉਹ ਹੁਣ ਤੁਸੀਂ ਧਿਆਨ ਦੇ ਕਰਕੇ ਕੰਨਾਂ ਨਾਲ ਸੁਣੋ।
ਅਗਮ ਅਗੋਚਰ ਕਹੀ ਹੈ ਤੂੰ,
ਆਪਾਂ ਉਸ ਪ੍ਰਮਾਤਮਾ ਨੂੰ ਕਹਿੰਦੇ ਹਾਂ ਵੀ ਪ੍ਰਮਾਤਮਾ ਅਗਮ ਹੈ। ਅਗਮ ਦਾ ਮਤਲਬ ਹੁੰਦਾ ਜਿਹਦੇ ਤੱਕ ਕਿਸੇ ਦੀ ਗਮਤਾ ਨਾ ਹੋਵੇ, ਪਹੁੰਚ ਨਾ ਹੋਵੇ, ਉਹਨੂੰ ਅਗਮ ਕਹਿੰਦੇ ਨੇ ਨਾ। ਦੂਸਰਾ ਸ਼ਬਦ ਆਪਾਂ ਪ੍ਰਮਾਤਮਾ ਵਾਸਤੇ ਵਰਤਦੇ ਹਾਂ ਅਗੋਚਰ। ਗੋਚਰ ਕਹਿੰਦੇ ਨੇ ਇੰਦਰੀਆਂ ਨੂੰ, ਸਾਡੀਆਂ ਅੱਖਾਂ, ਨਾਸਕਾਂ, ਹੱਥ ਪੈਰ, ਇਹ ਸਾਰੀਆਂ ਇੰਦਰੀਆਂ ਸਾਡੀਆਂ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਗੋਚਰ ਨੇ। ਪ੍ਰਮਾਤਮਾ ਸਾਡੀਆਂ ਇੰਦਰੀਆਂ ਦਾ ਵਿਸ਼ੇ ਨਹੀਂ ਹੈ, ਇਸ ਕਰਕੇ ਆਪਾਂ ਉਹਨੂੰ ਕੀ ਕਹਿੰਦੇ ਹਾਂ, ਅਗੋਚਰ। ਐੜਾ ਲਾ ਦਿੰਦੇ ਹਾਂ ਪਹਿਲਾਂ ਕਿ ਉਹ ਸਾਡੀਆਂ ਇੰਦਰੀਆਂ ਤੋਂ ਅਤੀਤ ਹੈ। ਕਹਿੰਦੇ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਜਦੋਂ ਆਪਾਂ ਅਗੰਮ ਤੇ ਅਗੋਚਰ ਰੂਪ ਦੇ ਵਿੱਚ ਵਰਣਨ ਕਰਦੇ ਹਾਂ,
ਇੰਦਰੀ ਤੇ ਪ੍ਰਤੱਛ ਨਾ ਹੋਏ, ਪ੍ਰਤੱਛ ਪ੍ਰਮਾਣ ਅਭਿਸ਼ਿਆ ਹੋਏ।
ਫਿਰ ਉਹ ਸਾਡੀਆਂ ਇੰਦਰੀਆਂ ਕਰਕੇ ਜਦੋਂ ਪ੍ਰਤੱਛ ਹੁੰਦਾ ਹੀ ਨਹੀਂ, ਇੰਦਰੀਆਂ ਨਾਲ ਹੀ ਆਪਾਂ ਪ੍ਰਤੱਖ ਵੇਖਦੇ ਹਾਂ, ਅੱਖਾਂ ਦੇ ਨਾਲ ਸਾਹਮਣੇ ਵੇਖਦੇ ਹਾਂ, ਉਹਨੂੰ ਪ੍ਰਤੱਖ ਪ੍ਰਮਾਣ ਕਹਿੰਦੇ ਨੇ ਵੀ ਸਾਹਮਣੇ ਦਿਸ ਰਿਹਾ। ਕਹਿੰਦੇ ਜੇ ਉਹ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ ਤੇ ਫਿਰ ਪ੍ਰਤੱਖ ਪ੍ਰਮਾਣ ਦੁਆਰਾ ਕਿਵੇਂ ਉਹਨੂੰ ਵਿਸ਼ੇ ਕਰਾਂਗੇ ਪ੍ਰਮਾਤਮਾ ਨੂੰ, ਜਦੋਂ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ ਉਹ, ਫਿਰ ਪ੍ਰਤੱਖ ਪ੍ਰਮਾਣ ਦੁਆਰਾ ਕਿਵੇਂ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਆਪਾਂ ਵਿਸ਼ੇ ਕਰ ਸਕਦੇ ਹਾਂ। ਇਸ ਕਰਕੇ ਜਿਹੜੇ 6 ਪ੍ਰਮਾਣਾਂ ਵਿੱਚ ਇੱਕ ਪ੍ਰਮਾਣ ਹੈ ਨਾ ਪ੍ਰਤੱਖ ਪ੍ਰਮਾਣ, ਕਹਿੰਦੇ ਇਸ ਪ੍ਰਤੱਖ ਪ੍ਰਮਾਣ ਦਾ ਵੀ ਉਹ ਪ੍ਰਮਾਤਮਾ ਵਿਸ਼ੇ ਨਹੀਂ ਹੈ, ਕਿਉਂਕਿ ਉਹ ਇੰਦਰੀਆਂ ਦਾ ਵਿਸ਼ੇ ਨਹੀਂ ਹੈ। ਇੰਦਰੀਆਂ ਦਾ ਵਿਸ਼ੇ ਹੋਵੇ ਫਿਰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਫਿਰ ਪ੍ਰਤੱਖ ਪ੍ਰਮਾਣ ਆਪਾਂ ਸਾਹਮਣੇ ਵੇਖਦੇ ਹਾਂ। ਜਿਵੇਂ ਪ੍ਰਤੱਖ ਪ੍ਰਮਾਣ ਦੁਆਰਾ ਦੱਸਿਆ ਸੀ ਕਿ ਵਾਹਿਗੁਰੂ ਸੱਤ ਚੇਤਨ ਆਨੰਦ ਸਰੂਪ ਹੋ ਕੇ ਸਾਰਿਆਂ ਵਿੱਚ ਵਿਆਪਕ ਹੈ, ਪਰ ਜੇ ਇੰਦਰੀਆਂ ਨਾਲ ਵੇਖਾਂਗੇ ਫਿਰ ਸੱਤ ਚੇਤਨ ਆਨੰਦ ਰੂਪ ਨਜ਼ਰ ਆਏਗਾ ਨਾ, ਪਰ ਜੇ ਇੰਦਰੀਆਂ ਤੋਂ ਅਤੀਤ ਵੇਖਾਂਗੇ ਫਿਰ ਤਾਂ ਪ੍ਰਤੱਖ ਪ੍ਰਮਾਣ ਉੱਥੇ ਲਾਗੂ ਹੀ ਨਹੀਂ ਹੋ ਸਕਦਾ, ਜੇ ਉਹ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ।
ਚਿੰਨ ਬ੍ਰਹਮ ਕੋ ਕੋਈ ਨਾ ਆਇਆ,
ਇਸੇ ਤਰ੍ਹਾਂ ਜਿਹੜਾ ਬ੍ਰਹਮ ਹੈ ਉਹਦਾ ਕੋਈ ਚਿੰਨ ਨਹੀਂ ਹੈ, ਬ੍ਰਹਮ ਦਾ ਕੋਈ ਚਿੰਨ ਤਾਂ ਨਹੀਂ ਹੈ ਵੀ ਇਸ ਨਿਸ਼ਾਨੀ ਨਾਲ। ਚਿੰਨ ਦਾ ਮਤਲਬ ਹੁੰਦਾ ਨਿਸ਼ਾਨੀ, ਜਿਵੇਂ ਕਿਸੇ ਨਾ ਕਿਸੇ ਜਗ੍ਹਾ ਦੀ ਕੋਈ ਨਿਸ਼ਾਨੀ ਹੁੰਦੀ ਹੈ, ਲੈਂਡਮਾਰਕ ਹੁੰਦਾ ਵੀ ਆਹ ਨਿਸ਼ਾਨੀ ਹੈ ਕੋਲ, ਇਸ ਨਿਸ਼ਾਨੀ ਦੇ ਲਾਗੇ ਆਹ ਚੀਜ਼ ਹੈ, ਫਲਾਣੀ ਵਸਤੂ ਦੀ ਆਹ ਨਿਸ਼ਾਨੀ ਹੈ, ਫਲਾਣੀ ਵਸਤੂ ਦੀ ਆਹ ਨਿਸ਼ਾਨੀ ਹੈ, ਪਰ ਬ੍ਰਹਮ ਦੀ ਤਾਂ ਕੋਈ ਨਿਸ਼ਾਨੀ ਕੋਈ ਨਹੀਂ, ਉਹਦਾ ਤਾਂ ਕੋਈ ਚਿੰਨ ਹੀ ਕੋਈ ਨਹੀਂ ਹੈ। ਤਾਂ ਹੀ ਤਾਂ ਕਲਗੀਧਰ ਕਹਿੰਦੇ ਚਕਰ ਚੇਹਨ, ਚਿਹਨ ਦਾ ਮਤਲਬ ਹੁੰਦਾ ਚਿੰਨ, ਨਿਸ਼ਾਨੀ, ਚਿੰਨ। ਕਹਿੰਦੇ ਜਿਸ ਦਾ ਕੋਈ ਚਿੰਨ ਹੀ ਨਹੀਂ ਹੈ, ਜਿਸ ਦਾ ਕੋਈ ਚਿਹਨ ਹੀ ਨਹੀਂ ਹੈ, ਚਿੰਨ ਦੇ ਨਾਲ ਪਹਿਚਾਣ ਹੁੰਦੀ ਹੈ ਇਹ ਨਰ ਹੈ ਇਹ ਇਸਤਰੀ ਹੈ, ਸਰੀਰ ਦੇ ਚਿੰਨਾਂ ਦੇ ਮੁਤਾਬਕ, ਨਿਸ਼ਾਨੀਆਂ ਦੇ ਮੁਤਾਬਕ ਕਹਿੰਦੇ ਇਹ ਪਛਾਣਿਆ ਜਾਂਦਾ ਇਹ ਨਰ ਹੈ ਇਹ ਮਨੁੱਖ ਹੈ, ਚਿੰਨ ਦੇ ਨਾਲ ਪਛਾਣਿਆ ਜਾਂਦਾ ਵੀ ਇਹ ਬਲਦ ਹੈ ਇਹ ਗਊ ਹੈ, ਪਰ ਪ੍ਰਮਾਤਮਾ ਦਾ ਤਾਂ ਕੋਈ ਚਿੰਨ ਹੈ ਹੀ ਨਹੀਂ। ਤੇ ਜੇ ਉਹਦਾ ਚਿੰਨ ਹੀ ਨਹੀਂ ਹੈ ਕੋਈ ਕਿਸੇ ਪ੍ਰਕਾਰ ਦਾ,
ਜਥਾ ਧੂਮ ਤੇ ਪਾਵਕ ਲੈ,
ਕਹਿੰਦੇ ਉਹਦਾ ਚਿੰਨ ਹੀ ਨਹੀਂ ਹੈ। ਕਹਿੰਦੇ ਚਿੰਨ ਵੇਖਦੇ ਆ ਹੁਣ, ਜਿਵੇਂ ਧੂੰਆਂ ਵੇਖ ਕੇ ਆਪਾਂ ਧੂੰਆਂ ਚਿੰਨ ਹੈ ਤੇ ਧੂੰਏ ਤੋਂ ਅੰਦਾਜ਼ਾ ਲਾ ਲਿਆ ਵੀ ਅੱਗ ਬਲਦੀ ਹੋਣੀ ਹੈ, ਇਹਨੂੰ ਅਨੁਮਾਨ ਪ੍ਰਮਾਣ ਕਹਿੰਦੇ ਨੇ ਨਾ। ਕੱਲ ਵੀ ਆਪਾਂ ਸੁਣਿਆ ਸੀ ਕਿ ਧੂੰਆਂ ਵੇਖ ਕੇ ਅੱਗ ਦਾ ਨਿਰਣਾ ਕਰ ਲੈਣਾ ਵੀ ਧੂੰਆਂ ਬਲਦਾ, ਧੂੰਆਂ ਉੱਠ ਰਿਹਾ, ਲੱਗਦਾ ਇੱਥੇ ਅੱਗ ਬਲਦੀ ਹੋਣੀ, ਜਿੱਥੇ ਧੂੰਆਂ ਉੱਥੇ ਅੱਗ ਤਾਂ ਹੋਏਗੀ। ਪਰ ਪ੍ਰਮਾਤਮਾ ਦੇ ਵਿੱਚ ਕਿਹੜਾ ਚਿੰਨ ਵੇਖੀਏ ਕਿ ਜਿਹੜਾ ਸਿੱਧ ਹੋ ਜਾਏ ਕਿ ਇਹ ਪ੍ਰਮਾਤਮਾ? ਉਹ ਕੱਲ ਤਾਂ ਦੱਸਿਆ ਸੀ ਵੀ ਪ੍ਰਮਾਤਮਾ ਦਾ ਜਿਹੜਾ ਸਵਰੂਪ ਹੈ ਉਹ ਸਾਡੀਆਂ ਇੰਦਰੀਆਂ ਦੇ ਵਿੱਚ ਵਿਸ਼ੇ ਕਰਦਾ, ਸਾਡੀਆਂ ਇੰਦਰੀਆਂ ਨੂੰ ਚੇਤਨਤਾ ਦਿੰਦਾ, ਉਹਨਾਂ ਨੂੰ ਵੇਖ ਕੇ ਆਪਾਂ ਅਨੁਮਾਨ ਲੈ ਲੈਂਦੇ ਵੀ ਪ੍ਰਮਾਤਮਾ ਹੈ ਅੰਦਰ ਕੋਈ ਆਤਮਾ ਹੈ। ਪਰ ਜੇ ਪ੍ਰਮਾਤਮਾ ਨੂੰ ਨਿਰਾਵੈਵ ਵੇਖੀਏ ਵੀ ਉਹਦਾ ਕੋਈ ਅੰਗ ਹੀ ਨਹੀਂ ਹੈ, ਫਿਰ ਉਹਦਾ ਕੋਈ ਚਿੰਨ ਹੀ ਨਹੀਂ ਹੈ, ਤੇ ਫਿਰ ਅਨੁਮਾਨ ਪ੍ਰਮਾਣ ਵੀ ਉਹਦੇ ਤੇ ਫੇਲ ਹੋ ਜਾਂਦਾ। ਹਰ ਇੱਕ ਚੀਜ਼ ਦੇ ਦੋ ਪੱਖ ਹੁੰਦੇ ਨੇ, ਦੋਵੇਂ ਪੱਖਾਂ ਨਾਲ ਸਮਝਾ ਰਹੇ ਨੇ ਭਾਈ ਦਇਆ ਸਿੰਘ ਜੀ। ਵਿਧੀ ਪੱਖ ਨਾਲ ਕੱਲ ਸਮਝਾਇਆ ਸੀ ਵਿਧੀ ਪੱਖ ਦੇ ਨਾਲ 6 ਪ੍ਰਮਾਣਾਂ ਨਾਲ ਸਿੱਧ ਕੀਤਾ ਵੀ ਆਤਮਾ ਇੱਦਾਂ ਹੈ, 6 ਪ੍ਰਮਾਣ ਉਹਦੇ 'ਚ ਲਾਗੂ ਹੁੰਦੇ ਨੇ। ਹੁਣ ਨਿਖੇਧ ਪੱਖ ਦੁਆਰਾ ਜਿਹੜਾ ਵਰਣਨ ਹੋ ਰਿਹਾ ਉਹਦੇ ਦੁਆਰਾ ਵੀ ਉਹਦੇ 'ਚ 6ਵੇਂ ਦੇ 6ਵੇਂ ਪ੍ਰਮਾਣ ਲਾਗੂ ਨਹੀਂ ਹੁੰਦੇ, ਪ੍ਰਤੱਖ ਪ੍ਰਮਾਣ ਲਾਗੂ ਨਹੀਂ ਹੁੰਦਾ, ਪਿੱਛੇ ਦੱਸ ਦਿੱਤਾ। ਕਿਉਂ? ਕਿਉਂਕਿ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਹੁਣ ਅਨੁਮਾਨ ਪ੍ਰਮਾਣ ਵੀ ਉਹਦੇ 'ਤੇ ਲਾਗੂ ਨਹੀਂ ਹੁੰਦਾ, ਕਿਉਂਕਿ ਧੂੰਏ ਨੂੰ ਵੇਖ ਕੇ ਆਪਾਂ ਅੱਗ ਦਾ ਨਿਰਣਾ ਕਰਦੇ ਹਾਂ, ਪਰ ਪ੍ਰਮਾਤਮਾ ਦਾ ਤਾਂ ਕੋਈ ਚਿੰਨ੍ਹ ਹੀ ਨਹੀਂ ਹੈ ਜਿਸ ਚਿੰਨ੍ਹ ਨੂੰ ਵੇਖ ਕੇ ਆਪਾਂ ਕਹਿ ਸਕੀਏ ਵੀ ਇਹ ਪ੍ਰਮਾਤਮਾ, ਇਹ ਚਿੰਨ੍ਹ ਹੈ ਤੇ ਪ੍ਰਮਾਤਮਾ ਇਸ ਤਰ੍ਹਾਂ ਦਾ ਹੈ। ਕਹਿੰਦੇ ਇਸ ਪ੍ਰਕਾਰ ਨਾਲ ਉਹਦੇ 'ਤੇ ਜਿਹੜਾ ਇਹ ਅਨੁਮਾਨ ਪ੍ਰਮਾਣ ਹੈ ਇਹ ਵੀ ਲਾਗੂ ਨਹੀਂ ਹੁੰਦਾ।
ਮੈਂ ਅਨੁਮਾਨ ਵਿਸ਼ੇ ਮਜਾਨ,
ਸਾਡਾ ਜਿਹੜਾ ਅਨੁਮਾਨ ਪ੍ਰਮਾਣ ਹੈ ਇਹਦਾ ਵਿਸ਼ੇ ਨਹੀਂ ਹੈ, ਪਰਮਾਤਮਾ ਇਹਦਾ ਵੀ ਵਿਸ਼ੇ ਨਹੀਂ। ਅਨੁਮਾਨ ਪ੍ਰਮਾਣ ਨਾਲ ਵੀ ਆਪਾਂ ਉਸ ਪਰਮਾਤਮਾ ਨੂੰ ਵਿਸ਼ੇ ਨਹੀਂ ਕਰ ਸਕਦੇ।
ਅਗਲਾ ਇੱਕ ਆਤਮਾ ਮਾਨ,
ਫਿਰ ਜਦੋਂ ਆਪਾਂ ਉਸ ਪਰਮਾਤਮਾ ਨੂੰ ਅਦਵੈ ਇੱਕ ਮੰਨਦੇ ਹਾਂ, ਦੋ ਤੋਂ ਰਹਿਤ, ਵੀ ਦੋ ਨਹੀਂ ਹੈ ਇੱਕ ਹੈ, ਇੱਕੋ ਹੀ ਹੈ ਨਾ, ਇਹੀ ਆਪਾਂ ਕਹਿੰਦੇ ਹਾਂ। ਸਜਾਤੀ ਵਿਜਾਤੀ ਸਾਵਗਤ ਭੇਦ ਤੋਂ ਰਹਿਤ ਇੱਕ ਹੈ, ਆਪਣੀ ਹਸਤੀ ਆਪ ਹੀ ਹੈ, ਆਪਣੀ ਉਪਮਾ ਵੀ ਆਪ ਹੀ ਹੈ, ਇੱਕ ਹੈ, ਅਦਵੈ ਹੈ, ਔਰ ਇੱਕੋ ਹੀ ਆਪਾਂ ਉਸ ਨੂੰ ਮੰਨਦੇ ਹਾਂ।
ਵਿਸ਼ੇ ਉਪਮਾਨ ਆਤੇ
ਚੇਤਨ ਸਮ ਚੇਤਨ ਨਹਿ ਕੋਏ, ਉਸ ਚੇਤਨ ਵਰਗਾ ਕੋਈ ਦੂਸਰਾ ਚੇਤਨ ਨਹੀਂ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਵਿੱਚ ਜਿਹੜਾ ਤੀਸਰਾ ਪ੍ਰਮਾਣ ਹੈ ਨਾ, ਉਪਮਾਨ ਪ੍ਰਮਾਣ, ਇਹ ਵੀ ਖਾਲਸਾ ਜੀ ਲਾਗੂ ਨਹੀਂ ਹੁੰਦਾ, ਕਿਉਂਕਿ ਇੱਕ ਪ੍ਰਮਾਤਮਾ ਵਰਗਾ ਦੂਜਾ ਪ੍ਰਮਾਤਮਾ ਹੈ ਹੀ ਨਹੀਂ। ਕੱਲ ਆਪਾਂ ਸਿੱਧ ਕੀਤਾ ਸੀ ਵਿਧੀ ਪੱਖ ਦੁਆਰਾ ਉਪਮਾਨ ਪ੍ਰਮਾਣ, ਕਿ ਜਿਵੇਂ ਆਕਾਸ਼ ਸਾਰੇ ਪਾਸੇ ਵਿਆਪਕ ਹੈ ਇੱਦਾਂ ਪ੍ਰਮਾਤਮਾ ਵਿਆਪਕ ਹੈ, ਇਹ ਉਦਾਹਰਣ ਦੇ ਦਿੱਤੀ ਆਕਾਸ਼ ਦੀ। ਪਰ ਕਹਿੰਦੇ ਪ੍ਰਮਾਤਮਾ ਵਰਗਾ ਤਾਂ ਕੋਈ ਦੂਜਾ ਪ੍ਰਮਾਤਮਾ ਹੈ ਹੀ ਨਹੀਂ, ਆਕਾਸ਼ ਪ੍ਰਮਾਤਮਾ ਥੋੜੀ ਹੈ, ਆਕਾਸ਼ ਤਾਂ ਜੜ ਹੈ, ਉਹਦਾ ਉਦਾਹਰਣ ਦੇ ਦਿੱਤੀ। ਪਰ ਪ੍ਰਮਾਤਮਾ ਵਰਗਾ ਕੋਈ ਦੂਜਾ ਪ੍ਰਮਾਤਮਾ ਹੈ ਹੀ ਨਹੀਂ, ਜਿਹਨੂੰ ਆਪਾਂ ਅਦਵੈ ਤੇ ਇੱਕ ਕਹਿੰਦੇ ਹਾਂ, ਕਹਿੰਦੇ ਫਿਰ ਉਹਦੇ ਵਾਸਤੇ ਆਪਾਂ ਉਪਮਾਨ ਪ੍ਰਮਾਣ ਕਿਵੇਂ ਲਾਗੂ ਕਰ ਸਕਦੇ ਹਾਂ ਵੀ ਪ੍ਰਮਾਤਮਾ ਇਸ ਤਰ੍ਹਾਂ ਦਾ ਹੈ, ਪ੍ਰਮਾਤਮਾ ਇਹੋ ਜਿਹਾ ਹੈ। ਕਹਿੰਦੇ ਕਿਹਾ ਹੀ ਨਹੀਂ ਜਾ, ਨਿਖੇਧ ਪੱਖ ਦੁਆਰਾ ਕਹੀਏ ਤੇ ਫਿਰ ਨਹੀਂ ਕਿਹਾ ਜਾ ਸਕਦਾ, ਫਿਰ ਇਹ ਜਿਹੜਾ ਉਪਮਾਨ ਪ੍ਰਮਾਣ ਹੈ ਇਹ ਵੀ ਉਹਦੇ ਤੇ ਲਾਗੂ ਨਹੀਂ ਹੁੰਦਾ।
ਕਾਰਨ ਕਾਰਜ ਭੇਦ ਨਾ ਹੈ,
ਚੌਥਾ ਪ੍ਰਮਾਣ ਕਿਹਾ ਸੀ ਅਰਥਾਪਤੀ ਪ੍ਰਮਾਣ, ਅਰਥਾਪਤੀ ਪ੍ਰਮਾਣ ਕਿਵੇਂ ਲਾਗੂ ਕੀਤਾ ਸੀ ਆਪਾਂ, ਕੱਲ ਸੁਣਿਆ ਸੀ ਵੀ ਕੋਈ ਮੋਟਾ ਤਾਜ਼ਾ ਬੰਦਾ ਵੇਖਿਆ ਵੀ ਦਿਨੇ ਤਾਂ ਰੋਟੀ ਨਹੀਂ ਖਾਂਦਾ, ਪਰ ਇਹ ਮੋਟਾ ਕਿਉਂ ਹੈ? ਕਹਿੰਦੇ ਰਾਤ ਨੂੰ ਖਾਂਦਾ ਹੋਣਾ, ਨਹੀਂ ਕਿਉਂਕਿ ਜੇ ਰਾਤ ਨੂੰ ਨਾ ਖਾਵੇ ਦਿਨੇ ਵੀ ਨਾ ਖਾਵੇ ਫਿਰ ਤਾਂ ਸੁੱਕਾ ਜਿਹਾ ਹੋ ਜੇ, ਪਤਲਾ ਜਿਹਾ ਹੋ ਜੇ, ਪਰ ਇਹ ਮੋਟਾ ਤਾਜ਼ਾ, ਪਰ ਦਿਨੇ ਰੋਟੀ ਨਹੀਂ ਖਾਂਦਾ, ਫਿਰ ਆਪਾਂ ਕਹਿੰਦੇ ਰਾਤ ਨੂੰ ਖਾਂਦਾ ਹੋਣਾ, ਇਹਨੂੰ ਕਹਿੰਦੇ ਨੇ ਅਰਥਾਪਤੀ ਪ੍ਰਮਾਣ। ਇੱਦਾਂ ਇਹ ਪ੍ਰਮਾਤਮਾ ਤੇ ਵੀ ਲਾਗੂ ਕੀਤਾ ਸੀ, ਪਰ ਕਾਰਨ ਤੇ ਕਾਰਜ ਰੂਪ ਜਦੋਂ ਆਪ ਹੀ ਹੈ, ਕਾਰਨ ਕਾਰਜ ਭੇਦ ਨਾ ਹੈ, ਕਾਰਨ ਵੀ ਰੂਪ ਉਹ ਆਪ ਹੈ, ਕਾਰਜ ਰੂਪ ਵੀ ਉਹ ਆਪ ਹੈ, ਭੇਦ ਹੀ ਕੋਈ ਨਹੀਂ ਹੈ ਕਾਰਨ ਤੇ ਕਾਰਜ ਵਿੱਚ।
ਅਰਥਾਪਤੀ ਵਿਸ਼ੇ ਨਾ ਲੈ,
ਆਪਾਂ ਅਰਥਾਪਤੀ ਪ੍ਰਮਾਣ ਨਾਲ ਕਿਵੇਂ ਸਿੱਧ ਕਰ ਸਕਦੇ? ਇਸ ਕਰਕੇ ਉਹ ਅਰਥਾਪਤੀ ਪ੍ਰਮਾਣ ਦਾ ਵੀ ਵਿਸ਼ੇ ਨਹੀਂ ਹੈ, ਉਹਦੇ ਤੇ ਅਰਥਾਪਤੀ ਪ੍ਰਮਾਣ ਵੀ ਲਾਗੂ ਨਹੀਂ ਹੁੰਦਾ।
ਅਨਬਾਨੀ ਕੋ ਵਿਸ਼ੇ ਨਾ ਜੋਏ,
ਉਹ ਪਰਮੇਸ਼ਰ ਜਿਹੜਾ ਹੈ ਉਹ ਸਾਡੇ ਮਨ ਬਾਣੀ ਦਾ ਵਿਸ਼ੇ ਨਹੀਂ ਹੈ, ਉਹਨੂੰ ਆਪਾਂ ਮਨ ਕਰਕੇ ਜਾਂ ਬਾਣੀ ਕਰਕੇ ਨਹੀਂ ਪਕੜ ਸਕਦੇ। ਜੇ ਪ੍ਰਮਾਤਮਾ ਨੂੰ ਆਪਾਂ ਆਪਣੀ ਬਾਣੀ ਦੁਆਰਾ ਜਾਂ ਮਨ ਨਾਲ ਪਕੜਨਾ ਚਾਹੀਏ ਤੇ ਪਕੜ ਸਕਦੇ ਹਾਂ ਕਿਤੇ? ਜੇ ਸਾਡੀ ਮਨ ਬਾਣੀ ਦਾ ਵਿਸ਼ਾ ਹੋਵੇ ਫਿਰ ਸਾਡੇ ਤੋਂ ਵੱਡਾ ਥੋੜੀ ਹੈ, ਉਹ ਤਾਂ ਸਾਡੇ ਕਾਬੂ 'ਚ ਆ ਗਿਆ, ਜਿਹੜੀ ਚੀਜ਼ ਸਾਡੇ ਮਨ 'ਚ ਆ ਗਈ, ਜਿਹੜੀ ਚੀਜ਼ ਸਾਡੇ ਜ਼ੁਬਾਨ ਤੇ ਆ ਜਾਏ ਤੇ ਆਪਾਂ ਇਹਦਾ ਮਤਲਬ ਹੈ ਵੀ ਉਹ ਸਾਡੇ ਕਾਬੂ 'ਚ ਆ ਗਈ ਚੀਜ਼, ਅਸੀਂ ਉਹਨੂੰ ਪਕੜ ਵਿੱਚ ਲੈ ਆਂਦਾ। ਪਰ ਵਾਹਿਗੁਰੂ ਪ੍ਰਮਾਤਮਾ ਤਾਂ ਸਾਡੀ ਮਨ ਤੇ ਬਾਣੀ ਦਾ ਵਿਸ਼ਾ ਹੀ ਨਹੀਂ ਹੈ, ਉਹ ਤਾਂ ਮਨ ਬਾਣੀ ਦੇ ਵਿਸ਼ੇ ਤੋਂ ਪਰੇ ਹੈ।
ਕਾਰਨ ਕਾਰਜ ਭੇਦ ਨਾ
ਮਨ ਬਾਣੀ ਕੋ ਵਿਸ਼ਾ ਨਾ ਜੋਏ, ਸ਼ਬਦ ਹੀ ਤੇਜਕ ਵਿਸ਼ਾ ਨਾ ਕੋਈ, ਇਸ ਕਰਕੇ ਉਹਦੇ ਤੇ ਜਿਹੜਾ ਆਈ ਤੇਜਕ ਪ੍ਰਮਾਣ ਹੈ ਇਹ ਵੀ ਉਸ ਵਾਹਿਗੁਰੂ ਪ੍ਰਮਾਤਮਾ ਦੇ ਉੱਤੇ ਲਾਗੂ ਨਹੀਂ ਹੁੰਦਾ।
ਦੇਸ਼ ਕਾਲ ਨੇ ਵਸਤੂ ਪ੍ਰਛਿੰਨ, ਇੱਕ ਆਤਮਾ ਆਨੰਦ ਅਭਿੰਨ।
ਹੇ ਭਾਈ, ਉਹ ਵਾਹਿਗੁਰੂ ਪ੍ਰਮਾਤਮਾ ਦੇਸ਼ ਕਾਲ ਤੇ ਵਸਤੂ ਇਹਨਾਂ ਤਿੰਨਾਂ ਤੋਂ ਭਿੰਨ ਵੱਖਰਾ ਹੈ। ਉਹਦਾ ਨਾ ਕੋਈ ਇੱਕ ਦੇਸ਼ ਹੈ, ਨਾ ਉਹਦਾ ਕਾਲ ਦੇ ਵਿੱਚ ਹੈ, ਨਾ ਹੀ ਉਹ ਕਿਸੇ ਵਸਤੂ ਦੇ ਦਾਇਰੇ ਵਿੱਚ ਹੈ। ਸਾਡੀਆਂ ਤਿੰਨੇ ਚੀਜ਼ਾਂ ਨੇ, ਮਨੁੱਖ ਦਾ ਦੇਸ਼ ਵੀ ਹੈ, ਆਪਾਂ ਹੁਣ ਜਿੱਥੇ ਬੈਠੇ ਹਾਂ ਸਾਡਾ ਦੇਸ਼ ਹੈ, ਜਿੰਨੀ ਜਗ੍ਹਾ ਤੇ ਬਹਿ ਗਏ ਉਹ ਸਾਡਾ ਦੇਸ਼ ਹੈ, ਕਿੰਨੇ ਟਾਈਮ ਤੇ ਬੈਠੇ ਹਾਂ, ਕਿੰਨਾ ਟਾਈਮ ਹੋ ਰਿਹਾ, ਕਾਲ ਵੀ ਹੈ ਸਾਡਾ, ਵਸਤੂ ਵੀ ਹੈ ਸਾਡਾ, ਸਰੀਰ ਆਦਿਕ ਵੀ ਹੈ, ਪਰ ਪਾਰਬ੍ਰਹਮ ਪਰਮਾਤਮਾ ਦੇਸ਼ ਕਾਲ ਤੇ ਵਸਤੂ ਤੋਂ ਰਹਿਤ ਹੈ, ਕਿਉਂਕਿ ਉਹਦਾ ਇੱਕ ਦੇਸ਼ ਨਹੀਂ। ਇੱਕ ਦੇਸ਼ੀ ਹੋਵੇ ਤੇ ਫਿਰ ਆਪਾਂ ਉਹਨੂੰ ਵਿਆਪਕ ਨਹੀਂ ਨਾ ਕਹਿ ਸਕਦੇ। ਇਸ ਕਰਕੇ ਵਾਹਿਗੁਰੂ ਦਾ ਕਾਲ ਵੀ ਨਹੀਂ ਹੈ, ਕਿਉਂਕਿ ਉਹ ਸਮੇਂ ਦੇ ਦਾਇਰੇ ਵਿੱਚ, ਜਿਹੜੀ ਚੀਜ਼ ਸਮੇਂ ਦੇ ਦਾਇਰੇ ਚ ਆ ਜਾਓ ਖਤਮ ਹੋ ਜਾਂਦੀ, ਜਿਹੜੀ ਚੀਜ਼ ਕਾਲ ਦੇ ਦਾਇਰੇ ਚ ਆ ਜੇ, ਕਾਲ ਦਾ ਮਤਲਬ ਹੈ ਸਮਾਂ, ਟਾਈਮ, ਜਿਹੜੀ ਚੀਜ਼ ਸਮੇਂ ਦੇ ਦਾਇਰੇ ਚ ਆ ਜਾਏ ਖਾਲਸਾ ਜੀ ਉਹ ਖਤਮ ਹੋ ਜਾਂਦੀ ਹੈ, ਉਹ ਬਿਨਸ ਜਾਂਦੀ ਹੈ। ਕਲਗੀਧਰ ਨੇ ਤਾਂ ਹੀ ਕਿਹਾ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਤਾਲ ਕਾ ਕੀਆ ਤਮਾਸ਼ਾ। ਇਹ ਸਾਰਾ ਪਸਾਰਾ ਕਾਲ ਦਾ ਹੈ। ਜਲ ਕਹਾ ਥਲ ਕਹਾ ਗਗਨ ਕੇ ਗੌਣ ਕਹਾ, ਕਾਲ ਕੇ ਬਨਾਏ ਸਭ ਕਾਲ ਹੀ ਚਬਾਹਾਂਗੇ, ਕਾਲ ਕੇ ਬਨਾਏ ਸਭ ਕਾਲ ਹੀ ਚਬਾਹਾਂਗੇ। ਜੋ ਕੁਝ ਵੀ ਨਜ਼ਰ ਆ ਰਿਹਾ ਕਾਲ ਦੇ ਬਣਾਇਆ, ਤੇ ਜਿਹੜੀ ਚੀਜ਼ ਕਾਲ ਦੇ ਵਿੱਚ ਬਣੀ ਹੈ ਨਾ, ਸਮੇਂ ਦੇ ਵਿੱਚ ਬਣੀ ਹੈ, ਉਹ ਸਮੇਂ ਨੇ ਖਤਮ ਵੀ ਕਰ ਦੇਣੀ। ਸਮਾਂ ਹੀ ਪੈਦਾ ਕਰਦਾ, ਸਮਾਂ ਹੀ ਖਤਮ ਕਰਦਾ, ਪਰ ਪਰਮਾਤਮਾ ਸਮੇਂ ਦੇ ਦਾਇਰੇ ਵਿੱਚ ਨਹੀਂ ਆਉਂਦਾ, ਉਹਦਾ ਕੋਈ ਸਮਾਂ ਨਹੀਂ ਹੈ, ਉਹਦਾ ਕੋਈ ਟਾਈਮ ਨਹੀਂ ਹੈ ਕਿ ਕਿਹੜੇ ਟਾਈਮ ਚੋਂ ਪੈਦਾ ਹੋਇਆ ਸੀ, ਕਿਹੜੇ ਸਮੇਂ ਵਿੱਚ ਉਹ ਆਇਆ ਸੀ। ਇਸ ਕਰਕੇ ਆਪਾਂ ਉਹਨੂੰ ਰੋਜ਼ ਮੂਲ ਮੰਤਰ ਚ ਕੀ ਕਹਿ ਕੇ ਆਰਾਧਦੇ ਹਾਂ, ਅਕਾਲ ਮੂਰਤ। ਅਕਾਲ ਮੂਰਤ, ਜਿਸ ਦੀ ਮੂਰਤ ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ। ਦੁਨੀਆਂ ਦੀਆਂ ਜਿੰਨੀਆਂ ਮੂਰਤੀਆਂ ਨੇ ਕਾਲ ਦੇ ਵਿੱਚ ਨੇ, ਚਾਹੇ ਉਹ ਪੱਥਰ ਦੀਆਂ ਨੇ, ਚਾਹੇ ਉਹ ਤਾਂਬੇ ਦੀਆਂ ਨੇ, ਚਾਹੇ ਉਹ ਸੋਨੇ ਦੀਆਂ ਨੇ, ਚਾਹੇ ਉਹ ਚਾਂਦੀ ਦੀਆਂ ਨੇ, ਚਾਹੇ ਉਹ ਲੱਕੜੀ ਦੀਆਂ ਨੇ, ਚਾਹੇ ਆ ਪੰਜਾਂ ਤੱਤਾਂ ਦੀਆਂ ਮੂਰਤਾਂ ਨੇ, ਇਹ ਸਭ ਕਾਲ ਦੇ ਦਾਇਰੇ ਵਿੱਚ ਨੇ, ਪਰ ਪਰਮਾਤਮਾ ਦੀ ਮੂਰਤ ਕਾਲ ਦੇ ਦਾਇਰੇ ਵਿੱਚ ਨਹੀਂ, ਉਹ ਅਕਾਲ ਹੈ, ਉਹ ਕਾਲ ਦੇ ਵਿੱਚ ਨਹੀਂ ਆਉਂਦਾ। ਇਸ ਕਰਕੇ ਦੇਸ਼, ਕਾਲ ਔਰ ਵਸਤੂ, ਇਹਨਾਂ ਤਿੰਨਾਂ ਤੋਂ ਵਾਹਿਗੁਰੂ ਪਰਮੇਸ਼ਰ ਜਿਹੜਾ ਉਹ ਪਰਛਿੰਨ ਹੈ।
ਸਕਲ ਦੇਸ਼ ਮੈਂ ਪੂਰਨ ਭਿੱਖੀਏ,
ਇੱਕ ਆਤਮਾ ਆਨੰਦ ਅਭਿੰਨ, ਇੱਕੋ ਆਤਮਾ ਆਨੰਦ ਸਵਰੂਪ ਅਭਿੰਨ ਹੈ, ਉਹ ਇਸ ਪ੍ਰਕਾਰ ਨਾਲ ਵਿਆਪਕ ਹੈ। ਦੇਸ਼ ਨਹੀਂ ਐਸੋ ਕਿਤ ਲਹੋ, ਕੋਈ ਐਸਾ ਦੇਸ਼ ਨਹੀਂ ਹੈ, ਚੇਤਮ ਨਾ ਬ੍ਰਹਮ ਨਹੀਂ ਜਿਹੇ ਕਹੋ, ਜਿੱਥੇ ਚੇਤਨ ਬ੍ਰਹਮ ਦਾ ਨਿਵਾਸ ਨਹੀਂ ਹੈ। ਐਸਾ ਕੋਈ ਦੇਸ਼ ਨਹੀਂ ਹੈ ਜਿੱਥੇ ਪ੍ਰਮਾਤਮਾ ਦਾ ਨਿਵਾਸ ਨਹੀਂ। ਹਰ ਜਗ੍ਹਾ ਤੇ, ਹਰ ਥਾਂ ਤੇ, ਜ਼ਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ, ਜਿਮੀ ਹਰੀ ਜਮਾ ਹਰੀ, ਮੱਕੀ ਹਰੀ ਮਕਾਂ ਹਰੀ, ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿੱਥੇ ਉਹ ਨਾ ਹੋਵੇ। ਜਲਸ ਤੋਹੀ, ਥਲਸ ਤੋਹੀ, ਨਦਸ ਤੋਹੀ, ਨਦਸ ਤੋਹੀ, ਬ੍ਰਿਸ਼ਸ ਤੋਹੀ, ਪਦਸ ਤੋਹੀ, ਗੁਫਸ ਤੋਹੀ, ਤੂਹੀ ਤੂਹੀ, ਤੂਹੀ 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 ਤੂਹੀ। 16 ਵੇਰੀ ਆਉਂਦਾ ਅਕਾਲ ਉਸਤ ਸਾਹਿਬ ਦੇ ਵਿੱਚ। ਉਹੀ ਹੈ ਜਿਸ ਦਾ ਕਹਿੰਦੇ ਕੋਈ ਐਸਾ ਦੇਸ਼ ਨਹੀਂ ਜਿਹਦੇ ਵਿੱਚ ਉਹ ਨਾ ਵਿਆਪਕ ਹੋਵੇ।
ਸਕਲ ਦੇਸ਼ ਮੈਂ ਪੂਰਨ ਭਿੱਖੀਏ,
ਹਰ ਦੇਸ਼ ਦੇ ਵਿੱਚ ਉਹ ਪੂਰਨ ਵੇਖਿਆ ਜਾਂਦਾ ਹੈ। ਸਰਵ ਦੇਸ਼ਾਂ ਵਿੱਚ, ਸਾਰੇ ਦੇਸ਼ਾਂ ਦੇ ਵਿੱਚ ਉਹ ਪੂਰਨ ਵੇਖਿਆ ਜਾਂਦਾ ਹੈ।
ਦੇਸ਼ ਪਰਛੇਦ ਨਯਾ ਤੇ ਲਕੀਏ,
ਕੋਈ ਉਹ ਦੇਸ਼ ਪਰਛੇਦੀ ਨਹੀਂ ਉਸ ਨੂੰ ਜਾਣਿਆ ਜਾ ਸਕਦਾ ਕਿ ਕਿਸੇ ਖਾਸ ਦੇਸ਼ ਦੇ ਵਿੱਚ ਇੱਕੋ ਜਗ੍ਹਾ ਤੇ ਰਹਿੰਦਾ, ਕਿਉਂਕਿ ਉਹ ਸਾਰੇ ਦੇਸ਼ਾਂ ਵਿੱਚ ਵੇਖਿਆ ਜਾਂਦਾ ਹੈ। ਇਸ ਕਰਕੇ ਸਾਰੀਆਂ ਥਾਵਾਂ ਤੇ ਵੇਖਿਆ ਜਾਣ ਵਾਲਾ ਵਿਆਪਕ ਹੋਣ ਕਰਕੇ ਉਹ ਇੱਕ ਦੇਸੀ ਨਹੀਂ, ਇੱਕ ਦੇਸ਼ੀ ਨਹੀਂ ਹੈ।
ਭੂਤ ਭਵਿੱਖ ਜਲ ਵਰਤਮਾਨ, ਬ੍ਰਹਮ ਆਤਮਾ ਇੱਕ ਮਾਨ।
ਤਿੰਨ ਸਮੇਂ ਨੇ, ਇੱਕ ਬੀਤਿਆ ਹੋਇਆ, ਇੱਕ ਆ ਚੱਲ ਰਿਹਾ, ਇੱਕ ਆਉਣ ਵਾਲਾ। ਇਹਨੂੰ ਆਪਾਂ ਕਹਿ ਦਿੰਦੇ ਹਾਂ ਭੂਤਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ। ਤਿੰਨ ਕਾਲ ਹੋ ਗਏ, ਪਰਮਾਤਮਾ ਇਹਨਾਂ ਤਿੰਨਾਂ ਕਾਲਾਂ ਦੇ ਵਿੱਚ ਪੂਰਨ ਹੈ, ਪਹਿਲਾਂ ਵੀ ਪੂਰਨ ਸੀ, ਹੁਣ ਵੀ ਪੂਰਨ, ਅੱਗੇ ਨੂੰ ਵੀ ਪੂਰਨ ਹੈਗਾ। ਗੁਰਬਾਣੀ ਚ ਪੰਕਤੀ ਲੈਣੀ ਹੋਵੇ ਕਿੱਥੋਂ ਲਵਾਂਗੇ? ਜਿੱਥੇ ਮੱਧ ਲੱਗਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ, ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਮੱਧ ਭਾਗ ਹੈ ਉਥੇ ਕੀ ਬਚਨ ਆਉਂਦਾ? ਜੈਤ ਸਰੀ ਦੀ ਵਾਰ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਮਰੰਤ ਸੰਤ ਸਰਬਤ ਰਾਮਣ ਨਾਨਕ ਅਗਨਾਸਨ ਜਗਦੀਸ਼ਰ ਹੈ। ਜਿਹੜਾ ਆਦ ਪਹਿਲਾਂ ਵੀ ਪੂਰਨ ਸੀ, ਆਦ ਪੂਰਨ ਮੱਧ ਪੂਰਨ, ਹੁਣ ਵਰਤਮਾਨ ਦਾ ਸਮਾਂ ਹੁਣ ਵੀ ਪੂਰਨ ਹੈ, ਅੰਤ ਪੂਰਨ ਪਰਮੇਸ਼ਰ, ਬਾਅਦ ਵਿਚ ਵੀ ਜਦੋਂ ਅੰਤ ਹੋ ਜਾਏਗਾ ਫਿਰ ਵੀ ਉਹ ਪੂਰਨ ਰਹੇਗਾ। ਜਿਹੜਾ ਤਿੰਨਾਂ ਕਾਲਾਂ ਦੇ ਵਿਚ ਪੂਰਨ ਰਹੇ ਉਹਨੂੰ ਕਹਿੰਦੇ ਨੇ ਪੂਰਨ ਬ੍ਰਹਮ ਆਤਮਾ, ਏਕ ਸਮਾਨ, ਇੱਕੋ ਸਮਾਨ ਸਾਰਿਆਂ ਵਿਚ ਵਿਆਪਕ ਹੈ।
ਬਾਦ ਨਾ ਕਾਟ ਜਨਮ ਨਾ ਨਾਸ਼,
ਪਰਮਾਤਮਾ ਹੈ ਉਹ ਨਾ ਤਾਂ ਵਧਦਾ, ਜੇ ਕਹੀਏ ਵੀ ਵੱਡਾ ਹੈ ਵੱਡਾ ਹੈ, ਸਾਡੇ ਕਹਿਣ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ। ਜੇ ਕਹੀਏ ਛੋਟਾ ਹੈ ਘੱਟ ਹੈ, ਘੱਟ ਹੈ ਸਾਡੇ ਕਹਿਣ ਨਾਲ ਉਹਨੇ ਘੱਟ ਵੀ ਨਹੀਂ ਜਾਣਾ। ਵੱਡਾ ਦਾ ਹੋਵੇ ਘਾਟ ਨਾ ਜਾਏ, ਨਾ ਉਹ ਵਧਦਾ ਹੈ ਨਾ ਉਹ ਘਟਦਾ ਹੈ, ਕਿਉਂਕਿ ਜਿਹੜੀ ਵਧਣ ਘਟਣ ਵਾਲੀ ਚੀਜ਼ ਆ ਉਹ ਵੀ ਖਤਮ ਹੁੰਦੀ ਹੈ। ਅਸੀਂ ਵਧਦੇ ਵੀ ਹਾਂ, ਬਚਪਨ ਤੋਂ ਲੈ ਕੇ ਹੁਣ ਤਾਈਂ ਵਧੇ ਹਾਂ, ਫਿਰ ਘਟਣਾ ਵੀ ਅੱਜ ਬੁਢਾਪੇ ਤਾਈਂ ਫਿਰ ਘਟਣਾ ਸ਼ੁਰੂ ਹੋ ਜਾਣਾ ਹੈ। ਪਰਮਾਤਮਾ ਥੋੜੀ ਉਹ ਨਾ ਤਾਂ ਵਧਦਾ ਹੈ ਨਾ ਘਟਦਾ ਹੈ, ਇਸ ਕਰਕੇ ਕਹਿੰਦੇ ਵਾਧ ਨਾ ਘਾਟ, ਨਾ ਵਧਦਾ ਨਾ ਘਟਦਾ, ਇਸ ਕਰਕੇ ਫਿਰ ਜਨਮ ਨਾ ਹੈ ਨਾਸ਼, ਨਾ ਉਹਦਾ ਜਨਮ ਹੁੰਦਾ ਨਾ ਹੀ ਉਹਦਾ ਨਾਸ਼ ਹੁੰਦਾ, ਉਹ ਸਦੀਵ ਇੱਕੋ ਜਿਹਾ ਰਹਿੰਦਾ ਹੈ, ਉਹ ਜਨਮ ਤੋਂ ਵੀ ਰਹਿਤ ਹੈ, ਉਹ ਨਾਸ਼ ਤੋਂ ਵੀ ਰਹਿਤ ਹੈ।
ਇੱਕ ਰਸ ਦਾ ਉਸ ਪ੍ਰਕਾਸ਼,
ਇੱਕ ਰਸ ਸਦਾ ਪ੍ਰਕਾਸ਼ ਦਾ, ਇੱਕ ਰਸ ਇੱਕੋ ਜਿਹਾ, ਇੱਕ ਰਸ ਦਾ ਮਤਲਬ ਹੁੰਦਾ ਕਿ ਘਟੇ ਵਧੇ ਨਾ। ਜਿਵੇਂ ਆਪਾਂ ਤੇਲ ਤੇ ਦੂਜੇ ਬਰਤਨ ਚ ਪਾਉਂਦੇ ਨਾ, ਇੱਕ ਬਰਤਨ ਚ ਤੁਸੀਂ ਉਹਦੀ ਧਾਰ ਵੇਖੋ ਤੇਲ ਦੀ, ਸਰੋਂ ਦਾ ਤੇਲ ਕਦੇ ਪਾ ਕੇ ਵੇਖਿਆ ਤੁਸੀਂ ਆਪਣੀ ਜ਼ਿੰਦਗੀ ਵਿਚ? ਜੀਵਨ ਵਿਚ ਰੋਜ਼ ਦਾ ਕੰਮ ਹੈ, ਇਹ ਹੋ ਜਾਂਦਾ ਐਸਾ, ਉਹ ਤੇਲ ਤੁਸੀਂ ਵੇਖੋਗੇ ਇੱਕੋ ਰਸ ਉਹਦੀ ਧਾਰ ਚੱਲਦੀ ਹੈ, ਉਹਦੇ ਚ ਪਾੜਾ ਨਹੀਂ ਪੈਂਦਾ। ਕਹਿੰਦੇ ਪਰਮਾਤਮਾ ਸਦਾ ਇੱਕੋ ਜਿਹਾ ਰਸ ਰਹਿੰਦਾ, ਇਹ ਨਹੀਂ ਵੀ ਕਦੇ ਕ੍ਰੋਧੀ ਹੋ ਗਿਆ, ਕਦੇ ਕਾਮੀ ਹੋ ਗਿਆ, ਕਦੇ ਸੰਤੋਖੀ ਹੋ ਗਿਆ, ਕਦੇ ਸਬਰ ਵਾਲਾ ਹੋ ਗਿਆ ਤੇ ਕਦੇ ਲੋਭੀ ਹੋ ਗਿਆ। ਸਾਡਾ ਅਸੀਂ ਇੱਕ ਰਸ ਨਹੀਂ ਰਹਿੰਦੇ, ਸਵੇਰੇ ਉੱਠਦੇ ਆ ਉਸ ਵੇਲੇ ਸਾਡੀ ਬਿਰਤੀ ਹੋਰ ਰਸ ਚ ਹੁੰਦੀ ਹੈ, ਥੋੜਾ ਜਿਹਾ ਮਨ ਟਿਕਿਆ ਜਿਹਾ ਹੁੰਦਾ ਜਦੋਂ ਸਵੇਰੇ ਉੱਠਦੇ ਆ ਨਾ, ਮਨ ਸ਼ਾਂਤ ਜਿਹਾ ਹੁੰਦਾ, ਟਿਕਾ ਜੇ ਵਿਚ ਹੁੰਦੇ ਆ। ਕਦੇ ਤੇ ਮਹਾਰਾਜ ਜੀ ਕਹਿੰਦੇ ਵੀ ਜਦੋਂ ਉੱਠਦੇ ਉਦੋਂ ਬਾਣੀ ਪੜਿਆ ਕਰੋ, ਥੋੜਾ ਜਿਹਾ ਮਨ ਟਿਕਾ ਚ ਹੁੰਦਾ ਨਾ, ਥੋੜਾ ਥੋੜਾ ਦਿਨ ਚੜਦਾ, ਜਿਵੇਂ ਜਿਵੇਂ ਦਿਨ ਚੜਦਾ ਸਾਡੀ ਬਿਰਤੀ ਚੇਂਜ ਹੁੰਦੀ ਜਾਂਦੀ ਹੈ, ਤਬਦੀਲ ਹੁੰਦੀ ਜਾਂਦੀ, ਛਿਨ ਛਿਨ ਬਾਅਦ ਸਾਡੀ ਬਿਰਤੀ ਬਦਲਦੀ ਹੈ। ਕਦੇ ਅਸੀਂ ਇਕਦਮ ਤੇਜ਼ ਹੋ ਜਾਂਦੇ ਹਾਂ, ਕਦੇ ਇਕਦਮ ਸ਼ਾਂਤ ਹੋ ਜਾਂਦੇ ਹਾਂ, ਕਦੇ ਇਕਦਮ ਕਾਮੀ ਹੋ ਜਾਂਦੇ ਹਾਂ, ਕਦੇ ਇਕਦਮ ਕ੍ਰੋਧੀ ਹੋ ਜਾਂਦੇ ਹਾਂ, ਕਦੇ ਇਕਦਮ ਲਾਲਚੀ ਹੋ ਜਾਂਦੇ ਹਾਂ, ਕਦੇ ਇਕਦਮ ਸਬਰ ਵਾਲੇ ਸੰਤੋਖ ਵਾਲੇ ਵੀ ਹੋ ਜਾਂਦੇ ਹਾਂ। ਪਰ ਪਰਮਾਤਮਾ ਦਾ ਸੁਭਾਅ ਐਸਾ ਨਹੀਂ ਜਿਹੜਾ ਬਦਲੇ, ਉਹ ਆਦ ਕਾਲ ਤੋਂ ਇੱਕੋ ਰਸ ਵਿਚ ਵਰਤ ਰਿਹਾ, ਇੱਕੋ ਹੀ ਰਸ ਨਿਰੰਤਰ, ਉਹ ਇੱਕ ਰਸ ਹੈ, ਸਦਾ ਰਹੋ ਸੋ ਪ੍ਰਕਾਸ਼, ਇੱਕ ਰਸ ਹੀ ਸਦਾ ਪ੍ਰਕਾਸ਼ ਰਿਹਾ, ਉਹਦੇ ਸੁਭਾਅ ਦੇ ਵਿਚ ਕਿਸੇ ਪ੍ਰਕਾਰ ਦੀ ਤਬਦੀਲੀ ਨਹੀਂ ਆਉਂਦੀ।
ਯਾ ਤੇ ਕਾਲ ਪ੍ਰਛੇਦ ਨਾ ਕੋਈ,
ਉਹ ਕਾਲ ਕਰਕੇ ਪ੍ਰਛੇਦਿਆ ਨਹੀਂ ਜਾ ਸਕਦਾ, ਉਹ ਕਾਲ ਦੇ ਦਾਇਰੇ ਵਿਚ ਨਹੀਂ ਆਉਂਦਾ, ਕਿਉਂਕਿ ਸਦਾ ਇੱਕ ਰਸ ਰਹਿੰਦਾ। ਸਾਡੇ ਸਰੀਰ ਇੱਕ ਰਸ ਨਹੀਂ ਰਹਿੰਦੇ, ਜਨਮ ਵੇਲੇ ਹੋਰ ਨੇ, ਜਵਾਨੀ ਵੇਲੇ ਹੋਰ ਨੇ, ਮਰਨ ਵੇਲੇ ਹੋਰ ਨੇ। ਪਰਮਾਤਮਾ ਦਾ ਐਸਾ ਇੱਕ ਰਸ ਸਰੀਰ ਹੈ ਕਿ ਉਹ ਕਾਲ ਦੇ ਨਾਲ ਪਰਛੇਦਿਆ ਨਹੀਂ ਜਾ ਸਕਦਾ।
ਚੱਲ ਪੇਟ ਸਮਸੋਏ,
ਕਿਰਿਆ ਤੋਂ ਰਹਿਤ ਹੈ, ਅਚਲ ਹੈ। ਅਚਲ ਦਾ ਮਤਲਬ ਹੁੰਦਾ ਜਿਹੜਾ ਚਲਾਏਮਾਨ ਨਹੀਂ ਹੁੰਦਾ। ਕੂਟ ਦਾ ਮਤਲਬ ਹੁੰਦਾ ਕੁਟਸਥ, ਕੁਟਸਥ ਦੇ ਸਮਾਨ, ਜਿਵੇਂ ਲੋਹੇ ਦੀ ਐਰਣ ਹੁੰਦੀ ਹੈ ਨਾ, ਉਹਦੇ ਤੇ ਜੋ ਮਰਜ਼ੀ ਕੁੱਟੀ, ਜੋ ਅਥਿਰ ਸਿਰ ਟਿੱਕੀ ਰਹਿੰਦੀ ਹੈ ਉਸੇ ਤਰ੍ਹਾਂ, ਉਹ ਦੱਬੀ ਹੁੰਦੀ ਜ਼ਮੀਨ ਚ ਟਿੱਕੀ ਰਹਿੰਦੀ ਹੈ। ਕਹਿੰਦੇ ਇਸ ਤਰ੍ਹਾਂ ਕੂਟ ਸਮ ਹੋਏ, ਉਹ ਕੂਟ ਦੇ ਸਮਾਨ ਉਸ ਕੁਟਸ ਦੇ ਸਮਾਨ ਅਚਲ ਹੈ, ਪਰਬਤ ਵਾਂਗੂ ਅਚਲ ਹੈ।
ਸਰਵੇ ਆਤਮਾ ਸਮੈ ਮਤਾ,
ਸਾਰਿਆਂ ਦੀ ਆਤਮਾ ਹੈ ਪਰਮਾਤਮਾ ਜਿਹੜਾ ਸਰਵਾਤਮ ਹੈ। ਜਾਪ ਸਾਹਿਬ ਚ ਪੜ੍ਹਦੇ ਆ ਨਾ ਆਪਾਂ, ਕਲਗੀਧਰ ਜੀ ਕੀ ਲਿਖਦੇ ਨੇ, ਸਰਵਾਤਮ ਹੈ ਉਹ ਸਾਰਿਆਂ ਦੀ ਆਤਮਾ ਹੈ, ਸਾਰਿਆਂ ਦੇ ਵਿਚ ਆਤਮਾ ਰੂਪ ਹੋ ਕੇ ਸਾਰਿਆਂ ਵਿਚ ਵਸਦਾ ਹੈ।
ਸਰਵਾਤਾਰ ਸਮਸਤ ਪ੍ਰਕਾਸ਼ਾ,
ਸਾਰਿਆਂ ਦਾ ਆਧਾਰ ਆਸਰਾ ਔਰ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਸਮਸਤਨ। ਸਮਸਤ ਦਾ ਮਤਲਬ ਹੁੰਦਾ ਸਾਰਿਆਂ ਨੂੰ ਪ੍ਰਕਾਸ਼ਾ, ਪ੍ਰਕਾਸ਼ਣ ਵਾਲਾ। ਆ ਸੂਰਜ ਨੂੰ ਕੌਣ ਪ੍ਰਕਾਸ਼ ਦੇ ਰਿਹਾ, ਆ ਚੰਦਰਮਾ ਨੂੰ ਕੌਣ ਪ੍ਰਕਾਸ਼ ਦੇ ਰਿਹਾ, ਤਾਰਿਆਂ ਨੂੰ ਕੌਣ ਪ੍ਰਕਾਸ਼ ਦੇ ਰਿਹਾ। ਮਹਾਰਾਜ ਜੀ ਕਹਿੰਦੇ ਨਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਪ੍ਰਮਾਤਮਾ ਹੈ। ਖੱਟ ਜੋਤੀਆਂ ਨੇ, ਉਹਨਾਂ ਖੱਟ ਜੋਤੀਆਂ ਨੂੰ ਪ੍ਰਕਾਸ਼ਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਆਪਾਂ ਉਹਨੂੰ ਕੀ ਕਹਿੰਦੇ ਹਾਂ, ਇੱਕ ਓਅੰਕਾਰ। ਓਅੰਕਾਰ ਦਾ ਮਤਲਬ ਹੈ ਜੋ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ। ਓਅੰਕਾਰ ਦਾ ਅਰਥ ਹੈ ਪ੍ਰਕਾਸ਼ਕ, ਜੋ ਸਭ ਦਾ ਪ੍ਰਕਾਸ਼ਕ ਹੈ, ਜੋ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ।
ਯਾਂ ਤੇ ਵਸ ਪ੍ਰਛੇਦ ਨਾ
ਕੋਈ ਵਸਤੂ ਕਰਕੇ ਵਾਹਿਗੁਰੂ ਪਰਮੇਸ਼ਰ ਪ੍ਰਛੇਦ ਨਹੀਂ ਹੈ, ਉਹ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ। ਇਸ ਕਰਕੇ ਕਿਸੇ ਵਸਤੂ ਕਰਕੇ ਉਹ ਪ੍ਰਛੇਦ ਨਹੀਂ ਹੁੰਦਾ।
ਤਿੰਨੋ ਤੇ ਪ੍ਰਛਿੰਨ ਨਾ ਹੋਏ
ਕਰਕੇ ਨਾ ਤਿੰਨਾਂ ਨਾਲ ਉਹ ਪ੍ਰਛਿੰਨ ਨਹੀਂ ਹੁੰਦਾ, ਦੇਸ਼ ਕਾਲ ਤੇ ਵਸਤੂ ਕਰਕੇ, ਇਹਨਾਂ ਤਿੰਨਾਂ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਪ੍ਰਛਿੰਨ ਨਹੀਂ ਹੁੰਦਾ।
ਦੂਏਰਾ ਆਸ਼ਰਾ ਬਿਕੈ ਅਗਿਆਨ ਕੋ ਉਤ ਬ੍ਰਹਮ ਏਕ।
ਅਰਸਾ ਜੀ ਜਿਹੜਾ ਅਗਿਆਨ ਹੈ ਨਾ, ਅਗਿਆਨ ਦਾ ਆਸਰਾ ਇੱਕ ਬ੍ਰਹਮ ਹੀ ਹੈ। ਆਸ਼ਰਾ ਵਿਖੇ ਅਗਿਆਨ ਕੋ ਹੋਤ ਬ੍ਰਹਮ ਹੀ ਏਕ। ਅਗਿਆਨ ਦਾ ਜਿਹੜਾ ਆਸਰਾ ਉਹ ਇੱਕ ਬ੍ਰਹਮ ਹੀ ਹੈ। ਜਿਹੜਾ ਅਗਿਆਨ ਹੈ ਉਹ ਬ੍ਰਹਮ ਦੇ ਆਸਰੇ ਰਹਿੰਦਾ, ਬ੍ਰਹਮ ਦੇ ਆਸਰੇ ਅਗਿਆਨ ਟਿਕਿਆ ਹੋਇਆ। ਇਹ ਅਗਿਆਨ ਆਪਣੇ ਆਪ ਨਹੀਂ ਸਾਰਿਆਂ ਨੂੰ ਟੱਪਦਾ, ਅਗਿਆਨ ਨੂੰ ਟਿਕਾਇਆ ਹੋਇਆ ਬ੍ਰਹਮ ਦੇ ਆਸਰੇ। ਪਿੱਛੇ 15 ਸਵਾਲਾਂ ਵਿਚ ਇੱਕ ਸਵਾਲ ਸੀ ਨਾ, ਗਿਆਨ ਕਿਸ ਨੂੰ ਕਹਿੰਦੇ ਨੇ, ਤੇ ਭਾਈ ਦਇਆ ਸਿੰਘ ਜੀ ਨੇ ਜਵਾਬ ਦਿੱਤਾ ਸੀ, ਬਿਨ ਸਰੂਪ ਬਿਨ ਜਨਮ ਅਨਾਦੀ ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ। ਉਹਨੂੰ ਅਗਿਆਨ ਕਹਿੰਦੇ ਨੇ। ਖੱਟ ਸੰਗਿਆ ਹੋ ਜਾਂਦੀ ਨਾ, ਅੱਗੇ ਇਹਨੇ ਬ੍ਰਹਮ ਨੂੰ 6 ਹਿੱਸਿਆਂ ਚ ਵਿਭਾਜਨ ਕਰ ਦਿੱਤਾ। ਤੋ ਉਹ ਜਿਹੜਾ ਬ੍ਰਹਮ ਦੇ ਆਸਰੇ ਰਹਿਣ ਵਾਲਾ ਜਿਹੜਾ ਇਹ ਅਗਿਆਨ ਹੈ।
ਸੁਣੀਐ ਜੁਤ ਦ੍ਰਿਸ਼ਟਾਂਤ ਤੇ ਕੀਜੈ ਬੋਲ ਵਿਵੇਕ।
ਇਹਨੂੰ ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਦੱਸਦੇ ਆ ਕਿ ਕਿਵੇਂ ਅਗਿਆਨ ਬ੍ਰਹਮ ਦੇ ਆਸਰੇ ਰਹਿੰਦਾ। ਇਹਦੇ ਵਾਸਤੇ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਾਂ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।